श्री गुरु ग्रंथ साहिब सच्चे पातशाह दे पावन पवित्र चरणा विच संध्या वक्त दे सजे हुए दीवाना च हाजरियां भर रहे गुरु का खास रूप गुरु खालसा साध संगत तंता दे पात्र हो वड्डे भाग हन नेता प्रति गुरु चरणा विच जुड़ के हाजरियां भर के गुरु पंथ का इतिहास बड़ी श्रद्धा भावना ते सत्कार सहित सरवण कर रहे बाबा बंदा सिंह जी बहादुर जो पंथ के महान जरनैल ने उन्हां दे समय का इतिहास भाई रतन सिंह जी जो अपने बजुर्गों पासों सुनिया वो अंकित करके लिख रहे हैं। खालसा जी जिहड़ी गल मैं अपने पिता कोलों सुनी होवे जिहड़ी गल मैं अपने दादे कोलों सुनी होवे अपने घर की गल अपने परिवार की गल जो मेरा पिता ते मेरा दादा मैनू दस सकदा है वो गल दूसरा नहीं उस तरीके नाल दस सकदा कोई दूसरा उस तरीके नाल वर्णन नहीं कर सकदा। भाई रतन सिंह जी नूं इह जिहड़ा सारा इतिहास है उन्हां दे पिता उन्हां दे दादा सरदार मताप सिंह जी वर्गे महान जरनैल जिन्हां मस्से रंगड़ दा सिर वड्डिया उन्हां दे नाना जी जथेदार शाम सिंह जी नारोके वाले जो पंथ दे महान जरनैल होए ने उन्हां कोलों सुणिया इस करके इस इतिहास नूं कोई चैलेंज नहीं कर सकदा वी इहदे च सही नहीं लिखिया। जे कोई श्री गुरु पंथ प्रकाश ते किंतु करके कहिंदा जी इहदे च सही नहीं लिखिया फिर साडे कोल इतिहास दा होर कोई भी स्रोत ऐसा बाकी नहीं बचदा जिहदे अंदर गुरु पंथ दा इतिहास सही ढंग नाल पुरातन रूप दे विच वर्णन किया गया होवे जो तरीकां ने सन ने नाम ने वो पूर्ण तौर ते सही ढंग नाल वर्णन किए गए हों। श्री गुरु पंथ प्रकाश नूं ही आधार लैके बहुत सारा इतिहास जिहड़ा साडा सिखां दा इतिहास है इस पुस्तक दे आधार ते लिखिया गया और साडे कोल पुराना कोई स्रोत है ही नहीं। मुसलमाना ने साडे घर दा इतिहास लिखिया और आपां मुसलमाना दे लिखे इतिहास ते यकीन नहीं कर सकते। बूटे शाह मौलवी ने भी लिखिया सी उन्हां ने गुरु पंथ दा इतिहास विगाड़ के वर्णन किया इस करके भाई रतन सिंह जी नूं गुरु पंथ प्रकाश की कथा लिखनी पई। बाबा बंदा सिंह जी बहादुर उन्हां ने अनेकां प्रकार दियां मल्लां मारियां अनेकां कारजां विच यतनशील होए पर किते कहा के कुछ ऊणताइयां जो इतिहास कदे भी किसी की ऊणताई नूं अज जिहड़ियां साडियां ऊणताइयां ने साडियां कमियां ने 21वीं सदी दे सिखां दियां जदों साडा इतिहास आने वाले 20-50 साल लिखिया जाएगा साडियां जिहड़ियां कमियां ने इतिहास ने चुठलाणियां नहीं वो लिखिया जाणगियां भी 21वीं सदी के फलाने फलाने सिखां ने आ गलतियां कीतियां। इतिहास कदे भी किसी का लिहाज नहीं करता वह भावें गुरु हर राय साहब का सक्का पुत्र राम राय होवे सक्का पुत्र है राम राय हुण जे कहो भी गुरु साहब का पुत्र है चलो जी उन्हूं आपां रहण दिंदे आ उहदी गलती जिहड़ी आ आपां नज़रअंदाज कर दिंदे आ ऐसा तां नहीं इतिहास ने जे राम राय ने गलती कीती है गुरु जी का सक्का पुत्र है तां उहदी गलती भी माफ नहीं कीती गई। वह गलती जे शेरे पंजाब महाराजा रणजीत सिंह ने कीती सिख पंथ दा हुण शेरे पंजाब रणजीत सिंह वर्गा राजा होर कौन हो सकदा महान सिख है जिसने सिख राज कायम कीता है जे उहदे विच ऊणताई आउंदी है जे उह मोरा नाम दी नचणी नूं नाल लिजा के उहदे कोलों नाच नचवाउंदा है ते इतिहास ने उहनूं भी माफ नहीं कीता इतिहास ने उन्हों भी माफ नहीं किया ऊणताई के उत्ते पड़दा नहीं पाया गया भी चलो एडा वड्डा राजा आपां इह ऊणताई उहदी छड दईए। इतिहास ने कदे भी किसी का लिहाज नहीं करना वह भावें असी हाँ साडा भी इतिहास बाद विच लिखिया जाना भी 21वीं सदी दे सिखां ने की कुर्बानियां कीतियां ने इन्हां दियां की देणा ने इन्हां ने की मल्लां मारियां ने ਸਾਡਾ ਇਤਿਹਾਸ ਜਿਹੜਾ ਲਿਖਿਆ ਜਾਣਾ ਉਹਦੇ ਵਿੱਚ ਵੀ ਸਾਡੇ ਨਾਲ ਕੋਈ ਲਿਹਾਜ਼ ਨਹੀਂ ਕੀਤਾ ਜਾਣਾ, ਕਿਉਂਕਿ ਇਤਿਹਾਸ ਕਦੇ ਕਿਸੇ ਨਾਲ ਲਿਹਾਜ਼ ਨਹੀਂ ਕਰਦਾ। ਉਹਨੇ ਉਸੇ ਤਰ੍ਹਾਂ ਸਰੂਪ ਵਰਣਨ ਕਰਨਾ ਹੈ। ਸੋ ਕਹਿਣ ਤੋਂ ਭਾਵ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਵਿੱਚ ਉਹਨਾਂ ਨੇ ਕੁਝ ਰਵਾਇਤਾਂ ਉਹ ਆਪਣੇ ਨਾਲ ਚਲਾ ਲਈਆਂ ਜੋ ਗੁਰਮਤਿ ਦੇ ਖਾਲਸੇ ਪੰਥ ਦੀਆਂ ਰੀਤੀਆਂ ਤੇ ਮਰਿਆਦਾਵਾਂ ਦੇ ਉਲਟ ਸਨ। ਸਿੱਖ ਪੰਥ ਦੇ ਰਹਿਤਨਾਮੇ ਮਿਲਦੇ ਨੇ ਭਾਈ ਪ੍ਰਹਿਲਾਦਾ ਸਿੰਘ ਜੀ, ਕਲਗੀਧਰ ਦੇ ਸਮਕਾਲੀ ਸਿੰਘ ਨੇ ਭਾਈ ਪ੍ਰਹਿਲਾਦਾ ਸਿੰਘ, ਭਾਈ ਚੋਪਾ ਸਿੰਘ ਜੀ ਵਰਗੇ ਜਿਹੜੇ ਸਤਿਗੁਰੂ ਦਸਵੇਂ ਪਾਤਸ਼ਾਹ ਦੀਆਂ ਜੰਗਾਂ ਦੇ ਨਾਲ ਰਹੇ ਨੇ, ਭਾਵੇਂ ਉਹ ਚਮਕੌਰ ਦਾ ਜੰਗ ਹੋਇਆ ਤੇ ਭਾਵੇਂ ਉਹ ਆਨੰਦਪੁਰ ਸਾਹਿਬ ਦਾ ਜੰਗ ਹੋਇਆ, ਉਹਨਾਂ ਜੰਗਾਂ ਯੁੱਧਾਂ ਦੇ ਵਿੱਚ ਨਾਲ ਰਹੇ ਭਾਈ ਪ੍ਰਹਿਲਾਦਾ ਸਿੰਘ ਜੀ, ਉਹਨਾਂ ਨੇ ਰਹਿਤਨਾਮੇ ਲਿਖੇ ਨੇ। ਉਹਨਾਂ ਦੇ ਲਿਖੇ ਹੋਏ ਰਹਿਤਨਾਮਿਆਂ ਚ ਬਚਨ ਆਉਂਦਾ ਹੈ ਕਿ ਸਿੱਖ ਜਿਹੜਾ ਹੈ ਉਹ ਸੂਹੇ ਰੰਗ ਦੀ ਪੁਸ਼ਾਕ ਜਾਂ ਸੂਹੇ ਰੰਗ ਦੀ ਦਸਤਾਰ ਆਪਣੇ ਸਿਰ ਤੇ ਨਾ ਸਜਾਵੇ। ਸੂਹਾ ਰੰਗ ਜਿਹੜਾ ਸੁਰਖ, ਜਿਸ ਨੂੰ ਆਪਾਂ ਖੂਨ ਦੇ ਰੰਗ ਵਾਲਾ ਵਸਤਰ ਕਹਿ ਸਕਦੇ ਹਾਂ, ਸੂਹਾ, ਉਹ ਸਿੱਖ ਆਪਣੇ ਸਿਰ ਦੇ ਉੱਤੇ ਸੂਹੇ ਰੰਗ ਦੀ ਦਸਤਾਰ ਨਾ ਸਜਾਵੇ। ਇਹ ਸਾਡੇ ਰਹਿਤਨਾਮੇ ਨੇ, ਪੰਥ ਦੇ ਵਿੱਚ ਇਹ ਰੰਗ ਵਰਜਿਤ ਹੈ, ਪਰ ਬਾਬਾ ਬੰਦਾ ਸਿੰਘ ਜੀ ਨੇ ਇਸ ਰੰਗ ਦੀ ਇਜਾਜ਼ਤ ਦੇ ਦਿੱਤੀ। ਬਾਬਾ ਜੀ ਦੇ ਕੁਝ ਅਨੁਆਈਆਂ ਨੇ ਆਪਣੇ ਸਿਰਾਂ ਦੇ ਉੱਤੇ ਸੂਹੇ ਰੰਗ ਦੀਆਂ ਦਸਤਾਰਾਂ ਬੰਨਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਪੰਥ ਦੀ ਮਰਿਆਦਾ ਚੱਲਦੀ ਆਈ ਸੀ ਸ਼ਿਕਾਰ ਖੇਡਣ ਦੀ, ਇਹਨਾਂ ਨੇ ਵੈਸ਼ਨਵ ਮਤ ਧਾਰਨ ਕਰਕੇ ਆਖਿਆ ਜੀ ਜੀਵ ਘਾਤ ਨਹੀਂ ਕਰਨਾ, ਸ਼ਿਕਾਰ ਨਹੀਂ ਖੇਡਣਾ। ਨਾਪ ਨਾ ਖੇਡਣਾ ਉਹਨਾਂ ਦੀ ਆਪਣੀ ਨਿੱਜੀ ਰਾਏ ਹੋ ਸਕਦੀ ਸੀ, ਪਰ ਪੰਥ ਦੇ ਉੱਤੇ ਲਾਗੂ ਕਰਨਾ ਵੀ ਦੂਜਾ ਵੀ ਕੋਈ ਨਾ ਖੇਡੇ, ਫਿਰ ਗਲਤ ਹੁੰਦੀ ਹੈ ਨਾ ਗੱਲ। ਮੇਰੀ ਨਿੱਜੀ ਰਾਏ ਹੈ ਵੀ ਜੀਵ ਹਿੰਸਾ ਨਹੀਂ ਕਰਨੀ ਚਾਹੀਦੀ, ਸ਼ਿਕਾਰ ਨਹੀਂ ਖੇਡਣਾ ਚਾਹੀਦਾ, ਪਰ ਮੈਂ ਸਾਰਿਆਂ ਨੂੰ ਕਹਾਂ ਕਿ ਤੁਸੀਂ ਵੀ ਨਾ ਖੇਡੋ ਬਈ, ਫਿਰ ਤਾਂ ਉਹ ਗੱਲ ਨਹੀਂ ਨਾ ਬਣਦੀ। ਮੇਰੀ ਨਿੱਜੀ ਰਾਏ ਮੁਤਾਬਕ ਮੈਨੂੰ ਜੇ ਇਹ ਗੱਲ ਚੰਗੀ ਨਹੀਂ ਲੱਗਦੀ, ਇਹਦਾ ਮਤਲਬ ਇਹ ਨਹੀਂ ਕਿ ਮੈਂ ਸਾਰਿਆਂ ਤੋਂ ਉਹ ਗੱਲ ਥੋਪ ਦਿਆਂ। ਦਸਵੇਂ ਪਾਤਸ਼ਾਹ ਸ਼ਿਕਾਰ ਖੇਡਦੇ ਰਹੇ, ਸਿੰਘ ਸ਼ਿਕਾਰ ਖੇਡਦੇ ਰਹੇ, ਇੱਦਾਂ ਦੀਆਂ ਕੁਝ ਗੱਲਾਂ ਕਰਕੇ ਆਪਸੀ ਮਤ ਭੇਦ ਹੋ ਗਏ। ਬਾਬਾ ਬੰਦਾ ਸਿੰਘ ਜੀ ਨਾਲੋਂ ਕੁਝ ਸਿੰਘ ਵੱਖਰੇ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਚਲੇ ਗਏ। ਇੱਧਰ ਬਾਬਾ ਬੰਦਾ ਸਿੰਘ ਜੀ ਗੁਰਦਾਸਪੁਰ ਦੇ ਇਲਾਕੇ ਚ ਉੱਠੇ, ਇਹਨਾਂ ਆਖਿਆ ਲਾਹੌਰ ਤੇ ਚੱਲ ਕੇ ਕਬਜ਼ਾ ਕਰੀਏ। ਜਦੋਂ ਲਾਹੌਰ ਤੇ ਹਮਲਾ ਬੋਲਿਆ, ਸਿੰਘ ਤਾਂ ਬਾਬਾ ਜੀ ਦੇ ਨਾਲ ਸਨ, ਸਾਰੇ ਸਿੰਘਾਂ ਨੇ ਸਾਥ ਨਹੀਂ ਛੱਡਿਆ, ਕੁਝ ਕੁ ਸਿੰਘ ਜਿਹੜੇ ਜ਼ਿਆਦਾ ਗੁਰਮਤ ਮਰਿਆਦਾ ਦੇ ਅਨੁਸਾਰ ਜਿਨ੍ਹਾਂ ਨੇ ਵੇਖਿਆ ਕਿ ਇਹ ਰੀਤ ਸਹੀ ਨਹੀਂ ਹੈ, ਉਹ ਬਾਬਾ ਜੀ ਤੋਂ ਕੁਝ ਕੁ ਸਿੰਘ ਵੱਖਰੇ ਹੋ ਗਏ, ਪਰ ਬਹੁਤ ਸਾਰੇ ਸਿੰਘਾਂ ਨੇ ਬਾਬਾ ਬੰਦਾ ਸਿੰਘ ਜੀ ਦਾ ਸਾਥ ਵੀ ਦਿੱਤਾ ਕਿ ਉਹਨਾਂ ਦੀਆਂ ਜਿਹੜੀਆਂ ਕੁਝ ਕਮੀਆਂ ਨੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰਕੇ ਜੋ ਪੰਥ ਵਾਸਤੇ ਘਾਲਣਾ ਘਾਲ ਰਹੇ ਨੇ ਉਹਦੇ ਵਿੱਚ ਸਾਨੂੰ ਸਾਥ ਦੇਣਾ ਚਾਹੀਦਾ। ਹਰ ਇੱਕ ਦਾ ਆਪਣਾ ਆਪਣਾ ਨੇਚਰ ਹੈ, ਹਰ ਇੱਕ ਦਾ ਆਪਣਾ ਆਪਣਾ ਸੁਭਾਅ ਹੈ। ਆ ਪਿੱਛੇ ਜਿਹੜਾ ਸਮਾਂ 20-25 ਸਾਲ 30 ਸਾਲ ਪਹਿਲਾਂ ਲੰਘ ਕੇ ਗਿਆ ਖਾਲਸੇ ਪੰਥ ਦਾ, ਤੇ ਉਸ ਸਮੇਂ ਦੇ ਵਿੱਚ ਕਈ ਉਹਨਾਂ ਸਿੰਘਾਂ ਦਾ ਸਾਥ ਦੇਣ ਵਾਲੇ ਸਨ, ਕਈਆਂ ਨੇ ਆਖਿਆ ਇਹਨਾਂ ਨੂੰ ਐਸਾ ਨਹੀਂ ਕਰਨਾ ਚਾਹੀਦਾ, ਸ਼ਾਂਤੀ ਦੇ ਨਾਲ ਚੱਲਣਾ ਚਾਹੀਦਾ। ਸਭ ਦੀ ਆਪਣੀ ਆਪਣੀ ਵਿਚਾਰ ਸੀ ਨਾ, ਇਹ ਤਾਂ ਕੋਈ ਪੁਰਾਤਨ ਜ਼ਿਆਦਾ ਪੁਰਾਣੀ ਗੱਲ ਨਹੀਂ ਹੈ, ਇਹ ਸਾਡੇ ਵੇਖਦਿਆਂ ਦੀ ਗੱਲ ਹੈ। ਕਈਆਂ ਨੇ ਉਹਨਾਂ ਦਾ ਸਾਥ ਦਿੱਤਾ, ਕਈਆਂ ਨੇ ਉਹਨਾਂ ਦਾ ਵਿਰੋਧ ਵੀ ਕੀਤਾ। ਸੋ ਇਸ ਸਮੇਂ ਬਾਬਾ ਬੰਦਾ ਸਿੰਘ ਜੀ ਦੇ ਨਾਲੋਂ ਵੀ ਕੁਝ ਸਿੰਘ ਵੱਖਰੇ ਹੋ ਗਏ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਚਲੇ ਗਏ। ਬਾਬਾ ਜੀ ਨੇ ਜਦੋਂ ਲਾਹੌਰ ਤੇ ਹਮਲਾ ਕੀਤਾ, ਉਸ ਲਾਹੌਰ ਦੇ ਹਮਲੇ ਦੇ ਉੱਤੇ ਬਾਬਾ ਬੰਦਾ ਸਿੰਘ ਜੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ, ਲਾਹੌਰ ਤੇ ਫਤਿਹ ਪ੍ਰਾਪਤ ਨਹੀਂ ਕਰ ਸਕੇ, ਕਿਉਂਕਿ ਸਿੰਘਾਂ ਦੀ ਪੂਰੀ ਤਾਕਤ ਨਾਲ ਨਹੀਂ ਸੀ, ਸਾਰੀ ਫੌਜ ਨਾਲ ਨਹੀਂ ਸੀ। ਇਸ ਕਰਕੇ ਬਾਬਾ ਜੀ ਉਥੋਂ ਹਾਰ ਕੇ ਵਾਪਸ ਮੁੜੇ ਨੇ। ਤੋ ਖਾਲਸੇ ਪੰਥ ਦੇ ਨਾਲ ਬਾਬਾ ਜੀ ਨੇ ਹੁਣ ਵਿਚਾਰ ਕਰਨੀ ਸ਼ੁਰੂ ਕੀਤੀ ਹੈ, ਮਤਾ ਕਰਨਾ ਸ਼ੁਰੂ ਕੀਤਾ ਹੈ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਪਾਤਸ਼ਾਹ ਜੀ ਦੇ ਘਰ ਦਾ ਇਤਿਹਾਸ ਹੈ, ਇਹ ਸਾਡੇ ਘਰ ਦਾ ਇਤਿਹਾਸ ਹੈ, ਪੰਥ ਦਾ ਇਤਿਹਾਸ ਹੈ। ਅੱਜ ਸਾਡਾ ਦ੍ਰਿਸ਼ਟੀਕੋਣ, ਅੱਜ ਸਾਡਾ ਨਜ਼ਰੀਆ ਇਸ ਇਤਿਹਾਸ ਸੰਬੰਧੀ ਭਾਵੇਂ ਬਦਲ ਗਿਆ ਹੋਵੇ, ਪਰ ਜ਼ਰੂਰੀ ਨਜ਼ਰੀਆ ਅੱਜ ਜਿਹੜਾ ਸਾਡਾ ਇਸ ਇਤਿਹਾਸ ਪ੍ਰਤੀ ਅੱਜ ਤੋਂ 20 ਸਾਲ 50 ਸਾਲ ਬਾਅਦ ਹੋਰ ਵੀ ਬਦਲ ਸਕਦਾ ਹੈ। ਇਹਦਾ ਮਤਲਬ ਇਹ ਨਹੀਂ ਕਿ ਆਪਾਂ ਰੋਜ਼ ਹੀ ਆਪਣਾ ਇਤਿਹਾਸ ਬਦਲਦੇ ਫਿਰਾਂਗੇ। ਮੈਨੂੰ ਇੱਕ ਅੱਧੇ ਵੀਰ ਨੇ ਕਿਹਾ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸੰਬੰਧ ਵਿੱਚ ਤੁਸੀਂ ਇਹ ਕਥਾ ਕੀਤੀ ਹੈ ਜੀ, ਉਹ ਤਾਂ ਏਡੇ ਵੱਡੇ ਜਰਨੈਲ ਸਨ, ਤੁਸੀਂ ਉਹਨਾਂ ਬਾਬਤ। ਮੈਂ ਕਿਹਾ ਭਾਈ ਜਿਹੜੀ ਉਹਨਾਂ ਦੀ ਕਮੀ ਹੈ ਉਹ ਵੀ ਤਾਂ ਨਾਲ ਸਾਡੀਆਂ ਕਮੀਆਂ ਵੀ ਜਿਹੜੀਆਂ ਨੇ ਉਹ ਸਾਡੀਆਂ ਸਮਾਜ ਵਿੱਚ ਸਾਹਮਣੇ ਆਉਂਦੀਆਂ। ਸਮਾਜ ਦਾ ਨਾਲੇ ਸੁਭਾਅ ਰਿਹਾ ਕਿ ਕਿਸੇ ਵਿੱਚ 100 ਗੁਣ ਹੋਵੇ ਉਹਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ, ਪਰ ਜੇ ਇੱਕ ਔਗਣ ਹੋਵੇ ਉਹਨੂੰ ਨਜ਼ਰਅੰਦਾਜ਼ ਨਹੀਂ ਕਰਦੇ, ਲੋਕ ਉਸ ਔਗਣ ਦੀ ਪਕੜ ਕਰ ਲੈਂਦੇ ਨੇ। ਮੈਂ 1000 ਗੱਲ ਤੁਹਾਨੂੰ ਇੱਥੇ ਗੁਰਮਤ ਅਨੁਕੂਲੀ ਕਹਿ ਜਾਵਾਂ, ਇੱਕ ਗੱਲ ਉਹ ਕਹਿ ਜਾਵਾਂ ਜਿਹੜੀ ਗੁਰਮਤ ਦੇ ਅਨੁਸਾਰ ਨਾ ਹੋਵੇ, ਤੁਹਾਨੂੰ ਮੇਰੀ 1000 ਗੱਲ ਉਹ ਤਾਂ ਭੁੱਲ ਜਾਏਗੀ, ਪਰ ਜਿਹੜੀ ਗੁਰਮਤ ਦੇ ਅਨੁਕੂਲ ਨਾ ਹੋਵੇਗੀ ਉਹ ਤੁਹਾਨੂੰ ਚੇਤੇ ਰਹੇਗੀ, ਸੁਭਾਵਿਕ ਹੈ। ਪਰ ਉਹ ਇਤਿਹਾਸ ਹੈ ਨਾ, ਉਹ ਇਤਿਹਾਸ ਬਣ ਜਾਏਗਾ। ਜੋ ਗੁਰਮਤ ਅਨੁਕੂਲ ਨਹੀਂ ਕਹੀ ਗਈ ਉਹ ਇਤਿਹਾਸ ਬਣ ਜਾਣਾ ਵੀ ਇਹ ਗੱਲ ਗਿਆਨੀ ਜੀ ਨੇ ਸਹੀ ਨਹੀਂ ਕਹੀ। ਇਸ ਕਰਕੇ ਇਤਿਹਾਸ ਕਦੇ ਵੀ ਕਿਸੇ ਦੇ ਨਾਲ ਉਹ ਇਨਸਾਫ ਕਰਦਾ ਹੈ, ਬੇਇਨਸਾਫੀ ਨਹੀਂ ਕਰਦਾ, ਹਰ ਇੱਕ ਦੇ ਵਾਸਤੇ ਜਿਹਦੀਆਂ ਕਮੀਆਂ ਨੇ। ਕਿੰਨੇ ਗੁਣ ਬਾਬਾ ਜੀ ਦੇ ਪਹਿਲਾਂ ਦੱਸੇ, ਇੱਕ ਮਹੀਨਾ ਹੋ ਗਿਆ ਪੂਰੀ ਕਥਾ ਹੁੰਦੇ ਆ ਬਾਬਾ ਬੰਦਾ ਸਿੰਘ ਜੀ ਦੇ ਸੰਬੰਧ ਵਿੱਚ। ਤਕਰੀਬਨ ਪਿਛਲੇ ਮਹੀਨੇ 18 ਤਰੀਕ ਨੂੰ ਆਪਾਂ ਇਹ ਕਥਾ ਸ਼ੁਰੂ ਕੀਤੀ ਸੀ। ਬਾਬਾ ਜੀ ਦੀ ਸੂਰਮਤਾਈ ਦੇ ਗੁਣ, ਉਹਨਾਂ ਦੀ ਬਹਾਦਰੀ, ਉਹਨਾਂ ਦੀ ਦੂਰਅੰਦੇਸ਼ੀ ਸੋਚ, ਉਹਨਾਂ ਦੀ ਉਦਾਰਤਾ, ਉਹਨਾਂ ਦਾ ਤਿਆਗ, ਕਿੰਨਾ ਵਰਣਨ ਕੀਤਾ। ਪਰ ਜਿਹੜੀ ਕਮੀ ਸੀ ਉਹ ਵੀ ਭਾਈ ਰਤਨ ਸਿੰਘ ਜੀ ਨੇ ਅੱਗੇ ਪੇਸ਼ ਕੀਤੀ ਹੈ। ਉਹ ਕਮੀਆਂ ਸ਼ੇਰੇ ਪੰਜਾਬ ਰਣਜੀਤ ਸਿੰਘ ਚ ਵੀ ਰਹੀਆਂ ਨੇ, ਉਹ ਕਮੀਆਂ ਜਰਨੈਲਾਂ ਵਿੱਚ ਵੀ ਰਹੀਆਂ ਨੇ, ਉਹ ਕਮੀਆਂ ਸਿੱਖ ਆਗੂਆਂ ਦੇ ਵਿੱਚ ਵੀ ਰਹਿੰਦੀਆਂ ਨੇ, ਪਰ ਉਹ ਕਮੀਆਂ ਨੂੰ ਆਪਾਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਅਸੀਂ ਕਰ ਦਈਏ ਨਜ਼ਰਅੰਦਾਜ਼, ਪਰ ਇਤਿਹਾਸ ਨਜ਼ਰਅੰਦਾਜ਼ ਨਹੀਂ ਕਰਦਾ, ਕਿਉਂਕਿ ਇਤਿਹਾਸ ਨੇ ਉਸ ਵੇਲੇ ਦਾ ਸਾਰਾ ਵਾਕਿਆਤ ਜੋ ਉਦੋਂ ਘਟਨਾ ਘਟੀ ਹੈ ਉਹਨੇ ਉਹਨੂੰ ਉਸੇ ਤਰ੍ਹਾਂ ਬਿਆਨ ਕਰਨਾ। ਇਤਿਹਾਸ ਦਾ ਕੀ ਮਤਲਬ ਹੈ, ਇਤਿਹਾਸ ਦੀ ਵਿਆਖਿਆ ਕਰੀਏ ਤੇ ਕੀ ਇਤਿਹਾਸ, ਇਤੀ ਜਮਾ ਹਾਸ, ਇਤੀ ਦਾ ਮਤਲਬ ਉਸ ਸਮੇਂ ਜੋ ਹੋਇਆ ਉਸੇ ਤਰ੍ਹਾਂ ਬਿਆਨ ਕਰਨਾ, ਉਹਨੂੰ ਕਹਿੰਦੇ ਨੇ ਇਤਿਹਾਸ। ਇਤਿਹਾਸ ਦੀ ਇਹ ਵਿਆਖਿਆ ਯਾਦ ਰੱਖਿਓ, ਜੇ ਇਤਿਹਾਸ ਦੀ ਕਥਾ ਸੁਣਦੇ ਹੋ ਤੁਸੀਂ ਤੁਹਾਨੂੰ ਪਤਾ ਵੀ ਹੋਣਾ ਚਾਹੀਦਾ ਵੀ ਇਤਿਹਾਸ ਕਹਿੰਦੇ ਕਿਸ ਨੂੰ ਨੇ। ਇਤਿਹਾਸ ਦਾ ਮਤਲਬ ਜਿਸ ਤਰ੍ਹਾਂ ਹੋਇਆ ਉਹਨੂੰ ਉਸੇ ਤਰ੍ਹਾਂ ਹਾਸ ਬਿਆਨ ਕਰਨਾ, ਉਸੇ ਤਰ੍ਹਾਂ ਵਰਣਨ ਕਰਨਾ, ਉਹਦੇ ਚ ਕੋਈ ਫਰਕ ਨਾ ਰੱਖਣਾ, ਉਹਦੇ ਚ ਕਿਸੇ ਪ੍ਰਕਾਰ ਦਾ ਵਾਲ ਫਰੇਬ ਨਾ ਰੱਖਣਾ, ਛਲ ਨਾ ਰੱਖਣਾ, ਜੋ ਹੋਇਆ ਉਸੇ ਤਰ੍ਹਾਂ ਉਹਨੂੰ ਬਿਆਨ ਕਰਨਾ, ਉਹਨੂੰ ਇਤਿਹਾਸ ਕਹਿੰਦੇ ਨੇ। ਉਹ ਇਤਿਹਾਸ ਭਾਈ ਰਤਨ ਸਿੰਘ ਜੀ ਕਹਿ ਰਹੇ ਨੇ। ਇਹੋ ਜਿਹਾ ਮਹਾਨ ਗ੍ਰੰਥ ਭਾਈ ਸਾਹਿਬ ਨੇ ਪੰਥ ਪ੍ਰਕਾਸ਼ ਦੇ ਰੂਪ ਚ ਸਾਨੂੰ ਦਿੱਤਾ। ਸਾਡੀ ਜਿਹੜੀ ਅਰਦਾਸ ਹੈ ਉਹ ਇਸ ਪੰਥ ਪ੍ਰਕਾਸ਼ ਦੀ ਕਥਾ ਨਾਲ ਮੁਕੰਮਲ ਹੁੰਦੀ ਹੈ। ਜਦੋਂ ਅਸੀਂ ਪੜ੍ਹਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਤਨਾਰਿਆਂ ਨਾਲ ਚਰਾਏ, ਸ੍ਰੀ ਗੁਰੂ ਪੰਥ ਪ੍ਰਕਾਸ਼ ਤੋਂ ਪਹਿਲਾਂ ਐਸਾ ਕੋਈ ਗ੍ਰੰਥ ਨਹੀਂ ਸੀ ਜਿਹਨੇ ਸਾਨੂੰ ਇਹ ਦੱਸਿਆ ਹੋਵੇ ਕਿ ਕਿਹਨਾਂ ਨੇ ਸਿਰ ਤੋਂ ਖੋਪਰ ਲਵਾਏ, ਕਿਹਨਾਂ ਨੇ ਬੰਦ ਬੰਦ ਕਟਾਏ, ਕਿਹਨਾਂ ਨੇ ਆਪਣੇ ਤਨਾਰਿਆਂ ਨਾਲ ਚਰਵਾਏ, ਕਿਹਨਾਂ ਨੇ ਆਪਣੇ ਖੋਪਰ ਲਵਾਏ, ਕਿਹਨਾਂ ਨੇ ਚਰਖੜੀਆਂ ਤੇ ਚੜ੍ਹ ਕੇ ਸ਼ਹੀਦੀਆਂ ਦਿੱਤੀਆਂ, ਕਿਹਨਾਂ ਨੇ ਮੀਰ ਮੰਨੂ ਦੇ ਜੋ ਕੋਲ ਜਾ ਕੇ ਸਵਾ ਸਵਾ ਮਣ ਪੀਸਣੇ ਪੀਸੇ, ਕਿਹਨਾਂ ਬੀਬੀਆਂ ਨੇ ਆਪਣੇ ਬੱਚਿਆਂ ਦੇ ਜਿਗਰ ਦੇ ਟੋਟਿਆਂ ਨੂੰ ਨੇਜਿਆਂ ਤੇ ਟੰਗਾ ਕੇ ਉਹਨਾਂ ਦੇ ਟੋਟੇ ਕਰਵਾ ਕੇ ਆਪਣੇ ਗਲਾਂ ਚ ਹਾਰ ਪਵਾਏ, ਖੰਨੀ ਖੰਨੀ ਤੇ ਗੁਜ਼ਾਰਾ ਕਰਨ ਵਾਲੇ ਉਹਨਾਂ ਸਾਰੇ ਸਿੱਖਾਂ ਦਾ ਜਿਹੜਾ ਇਤਿਹਾਸ ਹੈ ਉਹ ਸਾਨੂੰ ਇਹੀ ਪੰਥ ਪ੍ਰਕਾਸ਼ ਵਿੱਚੋਂ ਮਿਲਦਾ। ਇਸ ਕਰਕੇ ਡਾਕਟਰ ਕਰਮ ਭਾਈ ਕਰਮ ਸਿੰਘ ਹਿਸਟੋਰੀਅਨ ਸਿੱਖ ਪੰਥ ਦੇ ਮਹਾਨ ਵਿਦਵਾਨ ਨੇ, ਉਹ ਕਹਿੰਦੇ ਜਿਨ੍ਹਾਂ ਹੱਥਾਂ ਨਾਲ ਇਹ ਪਵਿੱਤਰ ਗ੍ਰੰਥ ਸ੍ਰੀ ਗੁਰੂ ਪੰਥ ਪ੍ਰਕਾਸ਼ ਲਿਖਿਆ ਗਿਆ, ਜੇ ਮੈਨੂੰ ਕਿਤੇ ਭਾਈ ਰਤਨ ਸਿੰਘ ਜੀ ਮਿਲ ਜਾਣ ਤੇ ਮੈਂ ਉਹਨਾਂ ਦੇ ਹੱਥ ਚੁੰਮ ਲਵਾਂ। ਜਿਨ੍ਹਾਂ ਨੇ ਇਹੋ ਜਿਹਾ ਮਹਾਨ ਗ੍ਰੰਥ ਇਤਿਹਾਸ ਦਾ ਸਾਡੇ ਸਾਹਮਣੇ ਪੇਸ਼ ਕੀਤਾ। ਪੰਥ ਪ੍ਰਕਾਸ਼ ਤੋਂ ਪਹਿਲਾਂ ਸਿੱਖਾਂ ਦਾ ਇਤਿਹਾਸ ਨਹੀਂ ਲਿਖਿਆ ਗਿਆ, ਉਹ ਜੇ ਲਿਖਿਆ ਜਾਂ ਮੁਸਲਮਾਨਾਂ ਨੇ ਲਿਖਿਆ ਜਾਂ ਕਿਸੇ ਹਿੰਦੂ ਨੇ ਲਿਖਿਆ, ਕਿਸੇ ਸਿੱਖ ਨੇ ਨਹੀਂ ਲਿਖਿਆ। ਇਸ ਪੰਥ ਪ੍ਰਕਾਸ਼ ਦੀ ਇਹ ਖਾਸੀਅਤ ਹੈ, ਇਹ ਸਿੱਖ ਨੇ ਲਿਖਿਆ, ਔਰ ਉਸ ਸਿੱਖ ਨੇ ਲਿਖਿਆ ਜਿਹੜਾ ਸ਼ਹੀਦਾਂ ਦੀ ਕੌਮ ਦਾ, ਸ਼ਹੀਦਾਂ ਦੀ ਅੰਸ਼ ਵੰਸ਼ ਦਾ ਵਾਰਸ ਸੀ, ਜਿਹਦਾ ਦਾਦਾ ਸ਼ਹੀਦ ਹੋਇਆ, ਜਿਹਦੇ ਪਿਤਾ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਪ੍ਰਾਪਤ ਹੈ। ਭਾਈ ਰਾਏ ਸਿੰਘ ਜੀ ਜੋ ਭਾਈ ਰਤਨ ਸਿੰਘ ਜੀ ਦੇ ਪਿਤਾ ਜੀ ਸਨ, ਉਹਨਾਂ ਨੂੰ ਜਿੰਦਾ ਸ਼ਹੀਦ ਹੋਣ ਦਾ ਖਿਤਾਬ ਪ੍ਰਾਪਤ ਸੀ, ਉਹਨਾਂ ਦਾ ਇਤਿਹਾਸ ਲਿਖਿਆ ਹੋਇਆ। ਤੇ ਐਸੇ ਪਵਿੱਤਰ ਗ੍ਰੰਥ ਦੀ ਕਥਾ ਆਪਾਂ ਸਰਵਣ ਕਰੀਏ, ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਬੰਦੋ ਚਾਮਲ ਥੋਚੜਿਓ ਪਰਿਓ ਉਹਨੇ ਪਰ ਧਾਏ।
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਉਸ ਵਕਤ ਪੰਥ ਦੇ ਜਿਹੜੇ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਬਾਬਾ ਜੀ ਨੂੰ ਛੱਡ ਕੇ ਚਲੇ ਗਏ ਸਨ, ਉਹਨਾਂ ਨੂੰ ਆਪਣੇ ਨਾਲ ਲਏ ਬਿਨਾਂ ਲਾਹੌਰ ਤੇ ਹਮਲਾ ਬੋਲਿਆ।
ਅੱਗਿਓ ਛਲਕੈ ਉਨ ਛੱਡੀ ਪਇਓ ਬੰਦੇ ਪੈਰ ਮੁੜਾਏ।
ਹੁਣ ਅੱਗੇ ਅਬਦੁਲ ਸਮੁੰਦ ਖਾਂ ਲਾਹੌਰ ਦਾ ਸੂਬੇਦਾਰ ਸੀ, ਜ਼ਕਰੀਏ ਦਾ ਪਿਓ ਸੀ ਅਬਦੁਲ ਸਮੁੰਦ ਖਾਂ। ਅਬਦੁਲ ਸਮੁੰਦ ਖਾਂ ਵੀ ਪੰਥ ਦਾ ਖਾਲਸੇ ਦਾ ਵਿਰੋਧੀ ਰਿਹਾ, ਫਿਰ ਇਹਦੇ ਪੁੱਤਰ ਨੇ ਤਾਂ ਹਰਦੀ ਮੁਕਾ ਦਿੱਤੀ ਸੀ ਜ਼ਕਰੀਏ ਨੇ। ਅੱਗੇ ਕਥਾ ਆਉਣੀ ਵੀ ਇਹਨੇ ਕਿੰਨੇ ਸਿੰਘਾਂ ਨੂੰ ਸ਼ਹੀਦ ਭਾਈ ਤਾਰੂ ਸਿੰਘ ਨੂੰ ਸ਼ਹੀਦ ਇਹਦੇ ਪੁੱਤਰ ਨੇ ਕੀਤਾ ਜ਼ਕਰੀਏ ਨੇ। ਭਾਈ ਬਨੀ ਸਿੰਘ ਦੀ ਸ਼ਹੀਦੀ ਇਹਨੇ ਕੀਤੀ। ਹਕੀਕਤ ਰਾਏ ਵਰਗੇ ਜਿਹੜੇ ਬਾਲਕ ਅਵਸਥਾ ਵਿੱਚ ਸਿੰਘ ਸਨ ਉਹਦੀ ਸ਼ਹੀਦੀ ਵੀ ਜ਼ਕਰੀਏ ਨੇ ਕੀਤੀ। ਇਸ ਕਰਕੇ ਇਹਦਾ ਲੜਕਾ ਸੀ ਜ਼ਕਰੀਆ ਅਬਦੁਲ ਸਮੁੰਦ ਖਾਂ, ਉਹਦੇ ਨਾਲ ਬਾਬਾ ਬੰਦਾ ਸਿੰਘ ਜੀ ਦਾ ਟਾਕਰਾ ਹੋਇਆ ਲਾਹੌਰ। ਪਰ ਇਸ ਟੱਕਰ ਦੇ ਵਿੱਚ ਬਾਬਾ ਜੀ ਨੂੰ ਲਾਹੌਰ ਦੇ ਵਿੱਚ ਇਸ ਜੰਗ ਦੇ ਵਿੱਚ ਫਤਿਹ ਨਾ ਮਿਲੀ ਔਰ ਉਥੋਂ ਵਾਪਸ ਮੁੜ ਕੇ ਵਾਪਸ ਆਉਣਾ ਪਿਆ।
ਤਬ ਬੰਦੇ ਰੇ ਯਤਨ ਕਰਾਏ,
ਉਸ ਵੇਲੇ ਬਾਬਾ ਜੀ ਨੇ ਪੂਰੇ ਯਤਨ ਕੀਤੇ।
ਬੰਦਈਆਂ ਲਲਕਾਰ ਅਰ ਬੀਰਨ ਬੁਲਾਏ,
ਨਾਲ ਦੇ ਸਾਰੇ ਸਾਥੀਆਂ ਨੂੰ ਲਲਕਾਰਿਆ। ਪਰ ਉਸ ਵਕਤ ਉਨ੍ਹਾਂ ਦੀ ਗਿਣਤੀ ਤੁਰਕਾਂ ਦੀ ਬਹੁਤ ਜ਼ਿਆਦਾ ਸੀ, ਜਿਸ ਕਰਕੇ ਬਾਬਾ ਜੀ ਨੂੰ ਇਸ ਜੰਗ ਦੇ ਵਿੱਚ ਫਤਿਹ ਪ੍ਰਾਪਤ ਕਰਨ ਦੀ ਬਜਾਏ ਮੁੜਨਾ ਪਿਆ।
ਟਿੱਕੀ ਨਾ ਫੌਜ ਪਿੱਛੇ ਮੁੜ ਤਈ,
ਫੌਜ ਦੇ ਪੈਰ ਨਹੀਂ ਟਿਕੇ ਤੇ ਫੌਜ ਪਿਛਾਂ ਨੂੰ ਵਾਪਸ ਮੁੜ ਕੇ ਆ ਗਈ।
ਐਸ ਕਲਾ ਸਤਗੁਰ ਕੀ ਪਈ,
ਕਲਾ ਵੇਖੋ ਬਾਬਾ ਜੀ ਨੇ ਜਿੰਨੀਆਂ ਪਹਿਲਾਂ ਜੰਗਾਂ ਲੜੀਆਂ ਨੇ ਕਿਸੇ ਜੰਗ ਦੇ ਵਿੱਚ ਉਨ੍ਹਾਂ ਨੂੰ ਹਾਰ ਨਹੀਂ ਵੇਖਣੀ ਪਈ। ਇਹ ਪਹਿਲੀ ਜੰਗ ਸੀ ਜਿਹਦੇ ਵਿੱਚ ਬਾਬਾ ਜੀ ਨੂੰ ਪਿਛਲੇ ਪੈਰ ਵਾਪਸ ਮੁੜ ਕੇ ਆਉਣਾ ਪਿਆ, ਜਿਹਦੇ ਵਿੱਚ ਬਾਬਾ ਬੰਦਾ ਸਿੰਘ ਜੀ ਨੂੰ ਜਿੱਤ ਪ੍ਰਾਪਤ ਨਹੀਂ ਹੋ ਸਕੀ।
ਜੈ ਤੇ ਚੜੀ ਤਾਂ ਮੁੜ ਪਏ,
ਉਹ ਚੜ ਕੇ ਗਏ ਸਨ, ਯਾਨੀ ਕਿ ਗੁਰਦਾਸਪੁਰ ਦੇ ਇਲਾਕੇ ਚੋਂ ਗਏ ਸਨ ਚੜ ਕੇ, ਉਥੇ ਹੀ ਵਾਪਸ ਬਾਬਾ ਜੀ ਆ ਗਏ।
ਐਸੀ ਬੰਦਈਓ ਸੱਤਿਆ ਗਏ,
ਬੰਦਈਆਂ ਦੇ ਵਿੱਚ ਜਿਹੜੀ ਕੁਝ ਸੱਤਿਆ ਸੀ ਉਹ ਚਲੀ ਗਈ।
ਤੈਂ ਵੀ ਉਨਕੇ ਲਗੇ ਨਾ ਪੈਰ,
ਉਥੇ ਵੀ ਉਹਨਾਂ ਦੇ ਸਹੀ ਢੰਗ ਨਾਲ ਪੈਰ ਨਹੀਂ ਲੱਗੇ।
ਕਈ ਨਾ ਤੁਰਕਨ ਕੁਛ ਉਨ ਖੈਰ,
ਤੁਰਕਾਂ ਨੇ ਪੂਰਨ ਤੌਰ ਤੇ ਇਹ ਮਨ ਬਣਾ ਲਿਆ ਹੋਇਆ ਸੀ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਜਿਹੜੀ ਇੱਕ ਬਹੁਤ ਵੱਡੀ ਸ਼ਕਤੀ ਹੈ ਜੋ ਸਾਡੇ ਮੁਸਲਮਾਨ ਧਰਮ ਵਾਸਤੇ ਬੜਾ ਵੱਡਾ ਨੁਕਸਾਨ ਸਾਬਤ ਹੋ ਰਹੀ ਹੈ, ਉਨ੍ਹਾਂ ਨੂੰ ਕਿਸੇ ਤਰੀਕੇ ਖਤਮ ਕੀਤਾ ਜਾ ਸਕੇ। ਇਸ ਤਰ੍ਹਾਂ ਤੁਰਕਾਂ ਨੇ ਉਨ੍ਹਾਂ ਦੀ ਖੈਰ ਨਹੀਂ ਸੀ ਮਨਾਉਣੀ।
ਨਿਕਲ ਗਏ ਉਹ ਬੰਦੇ ਪੋਲ,
ਇਸ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਇੱਕ ਕਮਜ਼ੋਰੀ ਤੁਰਕਾਂ ਦੇ ਸਾਹਮਣੇ ਆ ਗਈ। ਉਨ੍ਹਾਂ ਵੇਖਿਆ ਕਿ ਇਨ੍ਹਾਂ ਦੇ ਨਾਲ ਕੁਝ ਸਿੰਘ ਜਿਹੜੇ ਨੇ ਉਹ ਵਿਗੜ ਗਏ ਨੇ, ਇਨ੍ਹਾਂ ਨਾਲ ਕੁਝ ਸਿੰਘਾਂ ਦਾ ਆਪਸੀ ਮਤ ਭੇਦ ਹੋ ਗਿਆ ਹੈ।
ਬੰਦੇ ਰਹੋ ਨਾ ਫਿਰ
ਵੇਖਿਆ ਤੁਰਕਾਂ ਨੇ ਕਿ ਹੁਣ ਬਾਬਾ ਬੰਦਾ ਸਿੰਘ ਜੀ ਬਹਾਦਰ ਵਿੱਚ ਉਹ ਪੂਰਨ ਜ਼ੋਰ ਨਹੀਂ ਰਿਹਾ, ਉਹ ਪੂਰੀ ਤਾਕਤ ਨਹੀਂ ਰਹੀ, ਕਿਉਂਕਿ ਲਾਹੌਰ ਦੇ ਵਿੱਚ ਜਦੋਂ ਇਨ੍ਹਾਂ ਦੀ ਹਾਰ ਹੋਈ ਇਹਦੇ ਨਾਲ ਤੁਰਕਾਂ ਦੇ ਦਿਲ ਵੱਧ ਗਏ ਕਿ ਅਸੀਂ ਬੰਦੇ ਨੂੰ ਜੰਗ ਦੇ ਮੈਦਾਨ ਚ ਹਰਾ ਦਿੱਤਾ। ਤੁਰਕਾਂ ਦੇ ਦਿਲਾਂ ਦੇ ਵਿੱਚ ਵਧਾਈਆਂ ਵੱਜ ਗਈਆਂ।
ਬੰਦਾ ਜਾਣਿਓ ਸਤਗੁਰ ਪਾਣਾ,
ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਇਹ ਗੱਲ ਸਮਝ ਗਏ ਕਿ ਇਹ ਸਾਰਾ ਭਾਣਾ ਸਤਿਗੁਰਾਂ ਦਾ ਹੈ, ਉਨ੍ਹਾਂ ਦੇ ਹੁਕਮ ਦੇ ਵਿੱਚ ਸਾਰਾ ਕੁਝ ਵਰਤਦਾ, ਜਿੱਤ ਵੀ ਉਨ੍ਹਾਂ ਦੇ ਅੰਦਰ ਹੁਕਮ ਵਿੱਚ ਹੈ ਤੇ ਜੇ ਕਿਸੇ ਜੰਗ ਦੇ ਵਿੱਚ ਹਾਰ ਹੁੰਦੀ ਹੈ ਤਾਂ ਉਹ ਵੀ ਮੇਰੇ ਸਤਿਗੁਰਾਂ ਦੇ ਹੁਕਮ ਵਿੱਚ ਹੈ।
ਸਤਗੁਰ ਖਾਲਸਾ ਮਦ ਪਛਾਣਾ,
ਬਾਬਾ ਜੀ ਸਮਝ ਗਏ ਇਹ ਗੱਲ ਕਿ ਖਾਲਸੇ ਨਾਲੋਂ ਵੱਖਰਾ ਹੋ ਕੇ ਮੇਰੀ ਕੋਈ ਤਾਕਤ ਨਹੀਂ ਹੈ, ਕਿਉਂਕਿ ਸਤਿਗੁਰੂ ਜੀ ਖਾਲਸੇ ਵਿੱਚ ਵਰਤਦੇ ਨੇ, ਸਤਿਗੁਰੂ ਜੀ ਪੰਥ ਵਿੱਚ ਵਰਤਦੇ ਨੇ, ਤੇ ਖਾਲਸੇ ਨਾਲੋਂ ਜੇ ਮੈਂ ਅਡਰਾ ਹੁੰਨਾ, ਖਾਲਸੇ ਨਾਲੋਂ ਜੇ ਵੱਖਰਾ ਹੁੰਨਾ ਤੇ ਫਿਰ ਮੇਰੀ ਵੀ ਕੋਈ ਤਾਕਤ ਨਹੀਂ, ਕਿਉਂਕਿ ਮੇਰੀ ਤਾਕਤ ਤਾਂ ਖਾਲਸੇ ਨਾਲ ਹੈ, ਪੰਥ ਨਾਲ ਹੈ, ਕਿਉਂਕਿ ਸਤਿਗੁਰੂ ਜੀ ਖਾਲਸੇ ਵਿੱਚ ਵਰਤਦੇ ਹਨ।
ਡੇਰਾ ਖਲ ਫੈਲਾਇਆ
ਪਾਸੇ ਦੇ ਨੇੜੇ ਆ ਕੇ ਬਾਬਾ ਜੀ ਨੇ ਫਿਰ ਡੇਰਾ ਕੀਤਾ
ਪਾਸ ਖਲ ਤੇ ਆਖ ਕਲਾਇਆ
ਬਾਬਾ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਚ ਜਿਹੜੇ ਸਿੰਘ ਇਕੱਠੇ ਸਨ ਖਾਲਸੇ ਦੇ ਉਹਨਾਂ ਦੇ ਕੋਲ ਬਾਬਾ ਬੰਦਾ ਸਿੰਘ ਜੀ ਨੇ ਆਪਣੀ ਬੇਨਤੀ ਭੇਜੀ
ਤੁਮ ਬਿਨ ਅਸੀਂ ਅਸਾਂ ਬਿਨ ਤੁਸੀਂ ਬਚੇ ਨਹੀਂ ਹੋ ਹਮ ਦਿਲ ਬਸੇ
ਬਾਬਾ ਬੰਦਾ ਸਿੰਘ ਜੀ ਕਹਿਣ ਲੱਗੇ ਖਾਲਸਾ ਜੀ ਤੁਹਾਡੇ ਬਿਨਾਂ ਅਸੀਂ ਤੇ ਸਾਡੇ ਬਿਨਾਂ ਤੁਸੀਂ ਆਪਾਂ ਬਚ ਨਹੀਂ ਸਕਦੇ ਮੇਰੇ ਬਿਨਾਂ ਤੁਸੀਂ ਨਹੀਂ ਬਚ ਸਕਦੇ ਤੇ ਤੁਹਾਡੇ ਬਿਨਾਂ ਮੈਂ ਨਹੀਂ ਬਚ ਸਕਦਾ ਹਾਲਾਂਕਿ ਬਾਬਾ ਜੀ ਨੂੰ ਕਹਿਣਾ ਇਹ ਚਾਹੀਦਾ ਸੀ ਕਿ ਪੰਥ ਸਾਰਾ ਇਕੱਠਾ ਰਹੇ ਮੈਂ ਪੰਥ ਦੇ ਨਾਲ ਹਾਂ ਪੰਥ ਹੀ ਮੇਰੀ ਰੱਖਿਆ ਕਰਨ ਵਾਲਾ ਸਮਰੱਥ ਹੈ ਪਰ ਬਾਬਾ ਜੀ ਨੇ ਨਾਲ ਇਹ ਵੀ ਕਹਿ ਦਿੱਤਾ ਵੀ ਮੇਰੇ ਬਿਨਾਂ ਤੁਸੀਂ ਵੀ ਕਿਸੇ ਕੰਮ ਦੇ ਨਹੀਂ ਇੱਥੋਂ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਭਾਵੇਂ ਸੁਭਾਵਕ ਉਸ ਵੇਲੇ ਜਦੋਂ ਕਿਸੇ ਦੇ ਨਾਲ ਆਪਸੀ ਮਤਭੇਦ ਹੋਇਆ ਹੋਵੇ ਮੰਨ ਲਓ ਸਾਡੀ ਕਿਸੇ ਦੇ ਨਾਲ ਕੋਈ ਵਿਵਾਦ ਹੋ ਜਾਏ ਉਹ ਗੱਲ ਭਾਵੇਂ ਸੁਭਾਵਕ ਹੀ ਸੱਸ ਨੂੰ ਘਰ ਦੇ ਵਿੱਚ ਆਪਸ ਲੜੀਆਂ ਹੋਣ ਨਾ ਤੇ ਸੱਸ ਮਾੜਾ ਜਾ ਉਦਾਂ ਹੀ ਖੰਘਾਰਾ ਮਾਰ ਕੇ ਹੀ ਲੰਘ ਜਾਏ ਤਾਂ ਵੀ ਨੂੰਹ ਨੂੰ ਏਦਾਂ ਲੱਗਦਾ ਵੀ ਮੈਨੂੰ ਸੁਣਾ ਕੇ ਗਈ ਹੈ ਇਹ ਸੁਭਾਵਕ ਹੈ ਜਦੋਂ ਕਿਸੇ ਨਾਲ ਮਤਭੇਦ ਹੋਇਆ ਹੁੰਦਾ ਉਦੋਂ ਜੇ ਕਿਸੇ ਦੀ ਕੋਈ ਮਾੜੀ ਜਿਹੀ ਵੀ ਗੱਲ ਹੈ ਉਹ ਪਿੰਚ ਕਰਦੀ ਹੈ ਵੀ ਇਹਨੂੰ ਮੈਨੂੰ ਜਾਣ ਬੁੱਝ ਕੇ ਕਹੀ ਹੈ ਹਾਲਾਂਕਿ ਬਾਬਾ ਜੀ ਨੇ ਭਾਵੇਂ ਗੱਲ ਸੁਭਾਵਕ ਕਹੀ ਕਿ ਖਾਲਸਾ ਮੇਰੇ ਬਿਨਾਂ ਨਹੀਂ ਤੇ ਮੈਂ ਖਾਲਸੇ ਬਿਨਾਂ ਨਹੀਂ ਉਹਨਾਂ ਨੇ ਤਾਂ ਸੁਭਾਵਕ ਕਹੀ ਪਰ ਇਹਦੇ ਵਿੱਚ ਵੀ ਕਈ ਸਿੰਘਾਂ ਨੇ ਆਪਣੇ ਮਨ ਵਿੱਚ ਇਹ ਗੱਲ ਲਾ ਲਈ ਵੀ ਖਾਲਸਾ ਬੰਦੇ ਬਿਨਾਂ ਕਿਉਂ ਨਹੀਂ ਖਾਲਸਾ ਤਾਂ ਬੰਦੇ ਬਹਾਦਰ ਤੋਂ ਪਹਿਲਾਂ ਵੀ ਸੀ ਦਸਵੇਂ ਪਾਤਸ਼ਾਹ ਦੇ ਨਾਲ ਰਿਹਾ ਖਾਲਸਾ ਤੋ ਇਸ ਕਰਕੇ ਕਹਿੰਦੇ ਬਾਬਾ ਜੀ ਨੇ ਸੁਨੇਹਾ ਭੇਜਿਆ ਕਿ ਮੈਂ ਤੁਹਾਡੇ ਬਿਨਾਂ ਨਹੀਂ ਬਚ ਸਕਦਾ ਤੁਸੀਂ ਮੇਰੇ ਬਿਨਾਂ ਨਹੀਂ ਬਚ ਸਕਦੇ
ਦੋਹੇਰਾ ਤਦ ਖਾਲਸਾ ਉਸ ਕਹੋ ਅਸੀਂ ਕਰੇ ਨਾ ਤੇਰੀ ਆਸ
ਜਦੋਂ ਤਤ ਖਾਲਸੇ ਨੇ ਗੱਲ ਸੁਣੀ ਸਿੰਘਾਂ ਨੂੰ ਇਹ ਗੱਲ ਕਹੀ ਖਾਲਸੇ ਨੂੰ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਕਹਿੰਦੇ ਨੇ ਵੀ ਮੈਂ ਤੁਹਾਡੇ ਬਿਨਾਂ ਨਹੀਂ ਤੁਸੀਂ ਮੇਰੇ ਬਿਨਾਂ ਨਹੀਂ ਇਹ ਗੱਲ ਸੁਣ ਕੇ ਤਤ ਖਾਲਸੇ ਦੇ ਸਿੰਘਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਤਤ ਖਾਲਸੇ ਨੇ ਆਖਿਆ ਬਾਬਾ ਜੀ ਤੁਹਾਡੀ ਇਹ ਜਿਹੜੀ ਵਿਚਾਰ ਹੈ ਇਹ ਸਹੀ ਨਹੀਂ ਹੈ ਇਹ ਗੱਲ ਤੁਹਾਡੀ ਸਹੀ ਨਹੀਂ ਹੈ ਸਾਨੂੰ ਤੁਹਾਡੀ ਆਸ ਨਹੀਂ ਹੈ ਕਿ ਅਸੀਂ ਤੁਹਾਡੀ ਆਸ ਦੇ ਨਾਲ ਸਾਰੇ ਕੰਮ ਕਰਨੇ ਨੇ ਤੁਸੀਂ ਕਿੰਨੀ ਦੇਰ ਤੱਕ ਰਹੋਗੇ ਸਰੀਰ ਕਿੰਨੀ ਖਾਲਸੇ ਨੇ ਤਾਂ ਸਰੀਰ ਹੀ ਰਹਿਣਾ ਤੇ ਖਾਲਸਾ ਕਦੇ ਵਿਅਕਤੀ ਦੀ ਆਸ ਨਹੀਂ ਕਰਦਾ ਕਦੇ ਕਿਸੇ ਬੰਦੇ ਦੀ ਆਸ ਨਹੀਂ ਕਰਦਾ ਕੋਈ ਵੀ ਵਿਅਕਤੀ ਹੋਵੇ ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਇਹ ਕਿਰਦਾਰ ਦਿੱਤਾ ਹੈ ਕਿ ਖਾਲਸਾ ਕੇਵਲ ਇੱਕ ਅਕਾਲ ਪੁਰਖ ਦੀ ਆਸ ਰੱਖਦਾ ਉਹ ਕਿਸੇ ਵਿਅਕਤੀ ਦੀ ਆਸ ਨਹੀਂ ਰੱਖਦਾ ਤੁਸੀਂ ਇਹ ਕਿਵੇਂ ਕਹਿ ਦਿੱਤਾ ਕਿ ਤੁਸੀਂ ਮੇਰੇ ਬਿਨਾਂ ਨਹੀਂ ਰਹਿ ਸਕਦੇ ਤੇ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦਾ ਤੁਸੀਂ ਸਾਡੇ ਬਿਨਾਂ ਭਾਵੇਂ ਪੰਥ ਬਿਨਾਂ ਨਾ ਰਹਿ ਸਕਦੇ ਹੋਵੋ ਪਰ ਪੰਥ ਕਿਸੇ ਕਿਸੇ ਵਿਅਕਤੀ ਦੇ ਅਧੀਨ ਹੋ ਕੇ ਉਸ ਵਿਅਕਤੀ ਤੋਂ ਬਿਨਾਂ ਨਾ ਰਹਿ ਸਕੇ ਐਸਾ ਨਹੀਂ ਹੁਣ ਕਿੰਨੇ ਕਿੰਨੇ ਜਰਨੈਲ ਜਿਹੜੇ ਨੇ ਸ਼ਹੀਦੀਆਂ ਪਾ ਗਏ ਇਹਦਾ ਮਤਲਬ ਇਹ ਤਾਂ ਨਹੀਂ ਕਿ ਪੰਥ ਨੇ ਕੰਮ ਕਰਨੇ ਬੰਦ ਕਰ ਦਿੱਤੇ ਉਹਨਾਂ ਜਰਨੈਲਾਂ ਦੀਆਂ ਸ਼ਹੀਦੀਆਂ ਤੋਂ ਬਾਅਦ ਵੀ ਪੰਥ ਉਸੇ ਤਰ੍ਹਾਂ ਅੱਗੇ ਵਧਦਾ ਗਿਆ ਉਸੇ ਤਰ੍ਹਾਂ ਅੱਗੇ ਉਹਨਾਂ ਨੇ ਹੋਰ ਕੁਰਬਾਨੀਆਂ ਕੀਤੀਆਂ ਕਿਉਂ ਕਿਉਂਕਿ ਪੰਥ ਕਿਸੇ ਇੱਕ ਬੰਦੇ ਨਾਲ ਨਹੀਂ ਜੁੜਦਾ ਹਾਂ ਜਦੋਂ ਇੱਕ ਬੰਦੇ ਨਾਲ ਜੁੜ ਜਾਓ ਮੰਨ ਲਓ ਕੋਈ ਮੁਹਿੰਮ ਚੱਲਦੀ ਹੈ ਇਹ ਗੱਲ ਧਿਆਨ ਨਾਲ ਸਮਝਣ ਵਾਲੀ ਇਤਿਹਾਸ ਗੋਚਰੀ ਜਦੋਂ ਕੋਈ ਮੁਹਿੰਮ ਚੱਲਦੀ ਹੈ ਕਿਸੇ ਇੱਕ ਬੰਦੇ ਨੇ ਉਹ ਮੁਹਿੰਮ ਚਲਾਈ ਇੱਕ ਵਿਅਕਤੀ ਨੇ ਉਹ ਚਲਾਈ ਜੇ ਤੇ ਉਹ ਨਾਲ ਜੁੜੇ ਹੋਏ ਬੰਦੇ ਕੇਵਲ ਉਸ ਵਿਅਕਤੀ ਨਾਲ ਜੁੜ ਗਏ ਉਹ ਮੁਹਿੰਮ ਉਦੋਂ ਤੱਕ ਹੀ ਰਹੇਗੀ ਜਦੋਂ ਤੱਕ ਉਹ ਬੰਦਾ ਜਿਉਂਦਾ ਰਹੇਗਾ ਜਦੋਂ ਉਹ ਬੰਦਾ ਮਰ ਗਿਆ ਉਹ ਵਿਅਕਤੀ ਮਰ ਗਿਆ ਉਹਦੇ ਮਰਨ ਤੋਂ ਬਾਅਦ ਨਾਲ ਹੀ ਉਹ ਮੁਹਿੰਮ ਖਤਮ ਹੋ ਜਾਏਗੀ ਪਰ ਹਾਂ ਜੇ ਉਹ ਮੁਹਿੰਮ ਆਪਣੇ ਨਾਲ ਜੋੜਨ ਦੀ ਬਜਾਏ ਉਹਨੂੰ ਸਿੱਧਾ ਪ੍ਰਮਾਤਮਾ ਨਾਲ ਜੋੜ ਦਿੰਦਾ ਜਿਵੇਂ ਕਲਗੀਧਰ ਨੇ ਕੀਤਾ ਜੇ ਆਪਣੇ ਨਾਲ ਜੋੜ ਦੇ ਤੇ ਮਹਾਰਾਜ ਜੀ ਦੇ ਨਾਲ ਹੀ ਸਾਰੀ ਪੰਥ ਦੀ ਜਿਹੜੀ ਉਹ ਰਾਜ ਕਰੇਗਾ ਖਾਲਸਾ ਦਾ ਕੰਸੈਪਟ ਹੈ ਸਿਧਾਂਤ ਹੈ ਸੰਕਲਪ ਹੈ ਉਹ ਨਾਲ ਹੀ ਖਤਮ ਹੋ ਜਾਂਦਾ ਪਰ ਸਤਿਗੁਰਾਂ ਨੇ ਖਾਲਸੇ ਨੂੰ ਆਪਣੇ ਨਾਲ ਨਹੀਂ ਜੋੜਿਆ ਆਖਿਆ ਤੁਸੀਂ ਅਕਾਲ ਦੇ ਪੁਜਾਰੀ ਬਣਨਾ ਪੂਜਾ ਅਕਾਲ ਕੀ ਦੀਦਾਰ ਖਾਲਸੇ ਕਾ ਪਰਚਾ ਸ਼ਬਦ ਕਾ ਖਾਲਸੇ ਨੂੰ ਇਹ ਮਰਿਆਦਾ ਦਾ ਪਤਾ ਸੀ ਦਸਵੇਂ ਪਾਤਸ਼ਾਹ ਦੇ ਨਾਲ ਰਹੇ ਸਿੰਘ ਸਨ ਕੱਲੀ ਕੱਲੀ ਗੱਲ ਨੂੰ ਜਾਣਦੇ ਸਨ ਉਹ ਕਹਿਣ ਲੱਗੇ ਬਾਬਾ ਜੀ ਤੁਸੀਂ ਇਹ ਜਿਹੜੀ ਗੱਲ ਕਹਿ ਰਹੇ ਹੋ ਵੀ ਖਾਲਸਾ ਤੁਹਾਡੇ ਬਿਨਾਂ ਨਹੀਂ ਰਹਿ ਸਕਦਾ, ਇਹ ਗੱਲ ਸਹੀ ਨਹੀਂ, ਕਿਉਂਕਿ ਅਸੀਂ ਤੁਹਾਡੀ ਆਸ ਨਹੀਂ ਕਰਦੇ।
ਅਸੀਂ ਕਰਨ ਤੇਰੀ ਆਸ,
ਅਸੀਂ ਤੇਰੀ ਆਸ ਨਹੀਂ ਕਰਦੇ।
ਜੋ ਮਾਲਕ ਇਸ ਪੰਥ ਕਾ ਸੁਰ ਹੈ ਸਾਡੇ ਪਾਸ।
ਸਤਨਾਮ ਸ੍ਰੀ
ਵਾਹਿਗੁਰੂ।
ਇਹ ਹੈ ਖਾਲਸੇ ਦਾ ਕਰੈਕਟਰ, ਇਹ ਹੈ ਖਾਲਸੇ ਦਾ ਸੰਕਲਪ ਸਿਧਾਂਤ। ਕੀ ਕਿਹਾ ਖਾਲਸੇ ਨੇ? ਆਖਿਆ ਇਹ ਖਾਲਸਾ ਜਿਸ ਕਲਗੀਧਰ ਜਿਸ ਮਾਲਕ ਦਾ ਇਹ ਪੰਥ ਹੈ ਨਾ, ਉਹ ਮਾਲਕ ਹਰ ਵੇਲੇ ਸਾਡੇ ਪਾਸ ਰਹਿੰਦਾ ਹੈ ਤੇ ਅਸੀਂ ਉਹਦੀ ਆਸ ਕਰਦੇ ਹਾਂ, ਕਿਸੇ ਬੰਦੇ ਦੀ ਆਸ ਨਹੀਂ ਰੱਖਦੇ। ਅਸੀਂ ਉਹਦੀ ਆਸ ਰੱਖਦੇ ਹਾਂ, ਸਾਡੀ ਆਸ ਇੱਕ ਕਲਗੀਧਰ ਪਾਤਸ਼ਾਹ ਤੇ ਪੰਥ ਕਲਗੀਆਂ ਵਾਲੇ ਦਾ ਹੈ। ਇਸ ਕਰਕੇ ਇਹ ਮਾਲਕ ਇਸ ਪੰਥ ਦਾ ਕਲਗੀਆਂ ਵਾਲੇ ਪਾਤਸ਼ਾਹ ਨੇ, ਔਰ ਸਾਨੂੰ ਆਸ ਵੀ ਉਸ ਕਲਗੀਧਰ ਪਾਤਸ਼ਾਹ ਦੀ ਹੈ, ਔਰ ਉਹ ਸਦਾ ਸਾਡੇ ਨਾਲ ਹੈ। ਜਦੋਂ ਉਹਨਾਂ ਨੇ ਕਹਿ ਦਿੱਤਾ ਖਾਲਸੇ ਮੈਂ ਹੋ ਘਰੋਂ ਨਿਵਾਸ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਚ ਮੈਂ ਵਸਦਾ, ਇਹ ਜਦੋਂ ਇਹ ਕਹਿ ਦਿੱਤਾ ਤੇ ਫਿਰ ਸਤਿਗੁਰੂ ਜੀ ਸਦਾ ਹੀ ਸਾਡੇ ਨਾਲ ਹਨ।
ਜੋ ਪਏ ਕਯੋ ਖਾਲਸੇ ਤੋਂ ਬੇਮੁਖ ਪਯੋ।
ਇਹਨਾਂ ਤਤ ਖਾਲਸੇ ਦੇ ਸਿੰਘਾਂ ਨੇ ਆਖਿਆ ਬਾਬਾ ਜੀ ਇਹ ਵਿਚਾਰ ਹੋ ਰਹੀ, ਕੋਈ ਲੜਾਈ ਨਹੀਂ ਹੋ ਰਹੀ। ਜਦੋਂ ਆਪਸੀ ਵਿਚਾਰਾਂ ਦੇ ਵਿੱਚ ਸਾਡਾ ਕੁਝ ਗੁਰਮਤ ਮਰਿਆਦਾ ਦੇ ਅਨੁਸਾਰ ਹੀ ਕੰਮ ਨਾ ਹੋਇਆ ਤਾਂ ਫਿਰ ਇਹ ਵਿਚਾਰ ਹੋ ਰਹੀ ਹੈ। ਕਹਿਣ ਲੱਗੇ ਬਾਬਾ ਜੀ ਤੁਸੀਂ ਖਾਲਸੇ ਤੋਂ ਕੁਝ ਬੇਮੁਖਤਾਈ ਵਾਲੇ ਕੰਮ ਕੀਤੇ ਨੇ, ਜਿਸ ਕੰਮ ਨੂੰ ਕਰਨ ਲਈ ਪੰਥ ਇਜਾਜ਼ਤ ਨਹੀਂ ਦਿੰਦਾ, ਪੰਥ ਇਜਾਜ਼ਤ ਨਹੀਂ ਦਿੰਦਾ। ਅੱਜ ਤੁਸੀਂ ਕੁਝ ਚੀਜ਼ਾਂ ਐਡ ਕਰ ਰਹੇ ਹੋ, ਮੰਨ ਲਓ ਸੂਹਾ ਪਹਿਨਣਾ ਜਾਂ ਸ਼ਿਕਾਰ ਖੇਡਣ ਤੋਂ ਵਰਜਣਾ, ਤੁਹਾਡੀ ਆਪਣੀ ਨਿੱਜੀ ਵਿਚਾਰ ਹੋ ਸਕਦੀ ਹੈ, ਪਰ ਤੁਸੀਂ ਉਹ ਪੰਥ ਤੇ ਲਾਗੂ ਕਰੋ। ਕੱਲ ਨੂੰ ਤੁਹਾਡੇ ਤੋਂ ਬਾਅਦ ਕੋਈ ਹੋਰ ਜਰਨੈਲ ਆਏਗਾ, ਉਹ ਵੀ ਕਹੇਗਾ ਆਹ ਵੀ ਮਰਿਆਦਾ ਐਡ ਕਰ ਲਓ, ਆਹ ਵੀ ਮਰਿਆਦਾ ਐਡ ਕਰ ਲਓ। ਅਸਲ ਮਰਿਆਦਾ ਤਾਂ ਪਤਾ ਹੀ ਨਹੀਂ ਰਹੇਗਾ ਆਉਣ ਵਾਲੇ ਸਮੇਂ ਵਿੱਚ ਵੀ ਜਿਹੜੀ ਕਲਗੀਧਰ ਨੇ ਚਲਾਈ ਸੀ ਉਹ ਕਿਹੜੀ ਸੀ। ਇਸ ਕਰਕੇ ਸਿੰਘ ਥੋੜੇ ਜਿਹੇ ਸਖਤ ਹੋਏ ਨੇ। ਭਾਵੇਂ ਗੱਲ ਕੋਈ ਇੰਨੀ ਵੱਡੀ ਨਹੀਂ ਸੀ, ਸੂਹਾ ਰੰਗ ਪਹਿਨਣਾ ਕੋਈ ਇੰਨੀ ਵੱਡੀ ਗੱਲ ਨਹੀਂ ਸੀ, ਪਰ ਹੌਲੇ ਹੌਲੇ ਜਿਵੇਂ ਉਹ ਕਹਿੰਦੇ ਨਾ ਕੋਈ ਜ਼ਿਮੀਂਦਾਰ ਖੜਾ ਸੀ ਉਹਦੇ ਖੇਤ ਚ ਇੱਕ ਸਹਿਆ ਲੰਘਿਆ, ਉਹਨੇ ਡਾਂਗ ਫੜੀ, ਡਾਂਗ ਮਾਰ ਕੇ ਤੋੜ ਕੇ ਲੱਤਾਂ ਸਹਿਆ ਥੱਲੇ ਵਿਛਾ ਦਿੱਤਾ। ਉਹਨੇ ਆਖਿਆ ਵਿਚਾਰਾ ਗਰੀਬ ਸਹਿਆ ਕਿਉਂ ਮਾਰਿਆ? ਉਹ ਕਹਿੰਦਾ ਮੈਂ ਸਹੇ ਨੂੰ ਨਹੀਂ ਰੋਂਦਾ, ਪਏ ਨੂੰ ਰੋਣਾ, ਇੱਕ ਲੰਘਿਆ ਕੱਲ ਨੂੰ ਦੂਜਾ ਲੰਘੇਗਾ, ਤੀਜਾ ਲੰਘੇਗਾ, ਇਹਨਾਂ ਨੇ ਬੜਾ ਰਸਤਾ ਹੀ ਬਣਾ ਲੈਣਾ ਇੱਥੋਂ। ਇਸ ਕਰਕੇ ਜੇ ਇੱਕ ਕਮਜ਼ੋਰੀ ਕਿਸੇ ਦੀ ਮਾਫ਼ ਕਰ ਦਿੱਤੀ ਜਾਏ, ਇੱਕ ਕਮੀ ਕਿਸੇ ਦੀ ਮਾਫ਼ ਕਰ ਦਿੱਤੀ ਜਾਏ, ਉਹਨੇ ਆਖਣਾ ਵੀ ਮੈਨੂੰ ਕਿਸੇ ਨੇ ਕੁਝ ਕਿਹਾ ਹੀ ਨਹੀਂ, ਅੱਗੇ ਹੋਰ ਕਰੋ, ਹੋਰ ਮਨ ਮਰਜ਼ੀਆਂ ਕਰੋ। ਕੱਲ ਨੂੰ ਦੂਜਾ ਆ ਜਾਏਗਾ ਉਹ ਕਹੇਗਾ ਮੈਂ ਵੀ ਮਨ ਮਰਜ਼ੀ ਕਰਦਾ, ਤੀਜਾ ਆ ਜਾਏਗਾ ਮੈਂ ਵੀ ਮਨ ਮਰਜ਼ੀ ਕਰਦਾ। ਜੇ ਅਕਾਲੀ ਬਾਬਾ ਫੂਲਾ ਸਿੰਘ ਜੀ ਸੋਚਦੇ ਵੀ ਚਲੋ ਇਹ ਰਾਜਾ ਰਣਜੀਤ ਸਿੰਘ ਰਾਜਿਆਂ ਦਾ ਕੰਮ ਹੁੰਦਾ ਵੇਸ਼ਵਾਵਾਂ ਨੂੰ ਨਚਾਣਾ, ਚਲੋ ਇਹਨੂੰ ਕਾਹਨੂੰ ਬੰਨਣਾ, ਕਾਹਨੂੰ ਕੋਰੜੇ ਮਾਰਨੇ ਨੇ, ਵੀ ਛੱਡ ਦਿੰਦੇ ਆ। ਉਹਨਾਂ ਆਖਿਆ ਨਹੀਂ, ਸਿੱਖ ਰਾਜਾ ਇਹੋ ਜਿਹਾ ਨਹੀਂ ਹੋਣਾ ਚਾਹੀਦਾ, ਦੂਸਰੇ ਰਾਜਿਆਂ ਦਾ ਕੰਮ ਹੁੰਦਾ, ਜੇ ਇਹਨੇ ਕਮੀ ਕੀਤੀ ਇਹਨੂੰ ਵੀ ਬੰਨੋ, ਇਹਨੂੰ ਮਾਰੋ ਕੋਰੜੇ। ਸੋ ਕਹਿਣ ਤੋਂ ਭਾਵ ਕਿਸੇ ਦੀ ਕੋਈ ਕਮੀ ਜਿਹੜੀ ਆ ਉਹ ਹੁਣ ਇੱਥੇ ਸਿੰਘ ਕਹਿ ਰਹੇ ਨੇ ਵੀ ਬਾਬਾ ਜੀ ਤੁਸੀਂ ਜਿਹੜੇ ਪੰਥ ਦੀ ਮਰਿਆਦਾ ਚੱਲ ਰਹੀ ਹੈ ਪਹਿਲੀ ਉਹਨੂੰ ਬਦਲਣ ਦਾ ਯਤਨ ਕੀਤਾ, ਤੁਸੀਂ ਆਪਣੇ ਨਿੱਜੀ ਵਿਚਾਰ ਆਪਣੇ ਤੱਕ ਰੱਖ ਸਕਦੇ ਹੋ, ਪਰ ਦੂਜੇ ਸਿੰਘਾਂ ਨੂੰ ਵੀ ਤੁਸੀਂ ਇਹ ਨਾਲ ਕਈ ਸਿੱਖਾਂ ਨੂੰ ਵੀ ਰੜਾ ਲਿਆ ਵੀ ਤੁਸੀਂ ਵੀ ਇਹ ਕੰਮ ਕਰਿਆ ਕਰੋ, ਇਹ ਗੱਲ ਤੁਸੀਂ ਚੰਗੀ ਨਹੀਂ ਕੀਤੀ।
ਦਗੋ ਕਮਾਇਓ
ਪੰਥ ਦੇ ਨਾਲ, ਜਿਹੜੀ ਪੰਥ ਦੀਆਂ ਰੀਤੀਆਂ ਨੇ, ਪੰਥ ਦੀਆਂ ਰੋਹ ਰੀਤੀਆਂ ਨੇ, ਪੰਥ ਦੀ ਜਿਹੜੀ ਮਰਿਆਦਾ ਹੈ ਉਹਨੂੰ ਤੁਸੀਂ ਤੋੜਨ ਦਾ ਯਤਨ ਕੀਤਾ ਹੈ।
ਤੂੰ ਜੋ ਕਹੇ ਮੈਂ ਹੀ ਕਰਮਾ ਤੇ ਸਤਿਗੁਰ ਸ਼ਕਤਨ ਨਿਜ ਵਿੱਚ ਜਾਤੇ।
ਜੇ ਤੁਸੀਂ ਬਾਬਾ ਜੀ ਇਹ ਕਹੋ ਕਿ ਮੈਂ ਹੀ ਕਰਾਮਾਤੀ ਹਾਂ, ਮੇਰੇ ਚ ਕਰਾਮਾਤ ਹੈ, ਇਹਦਾ ਮਤਲਬ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜੀ ਤੁਹਾਡੇ ਤੇ ਕਿਰਪਾ ਕੀਤੀ ਤੁਸੀਂ ਉਹਨੂੰ ਸਮਝੋ ਹੀ ਨਾ, ਕਿ ਦਸਵੇਂ ਪਾਤਸ਼ਾਹ ਨੇ ਜਿਹੜੇ ਤੁਹਾਨੂੰ ਪੰਜ ਤੀਰ ਦਿੱਤੇ ਉਹਨਾਂ ਨੇ ਤੁਹਾਡੇ ਤੇ ਬਖਸ਼ਿਸ਼ ਕੀਤੀ ਉਹਨੂੰ ਤੁਸੀਂ ਸਮਝੋ ਹੀ ਨਾ ਕਿ ਸਤਿਗੁਰਾਂ ਦੀ ਸ਼ਕਤੀ ਮੇਰੇ ਵਿੱਚ ਨਹੀਂ, ਫਿਰ ਤਾਂ ਉਹ ਗੱਲ ਹੋਵੇਗੀ।
ਦੋਹੇਰਾ ਜੈਸੇ ਰਲ ਕੇ ਤੇਜ ਤੇ ਬਾਰੋ ਅਤ ਤਪਤਾਏ।
ਸ੍ਰੀ ਦਸਮ ਗ੍ਰੰਥ ਸਾਹਿਬ ਤੇ ਬਚਨ ਆਉਂਦੇ ਨੇ ਦਸਵੇਂ ਪਾਤਸ਼ਾਹ ਕਲਗੀ ਧਰ ਦੇ ਕਿ ਜੈਸੇ ਰੱਬ ਕੇ ਤੇਜ ਤੇ ਰੇਤ ਅਦਕ ਤਪਤਾਏ, ਰੱਬ ਵੱਲ ਸ਼ੁਦਰ ਨਾ ਜਾਣਹੀ ਆਪਨ ਹੀ ਗਰਬਾਏ। ਉਹਦੀ ਵਿਆਖਿਆ ਹੀ ਇੱਥੇ ਹੋ ਰਹੀ। ਕਹਿੰਦੇ ਮਾਨੋ ਜਿਵੇਂ ਬਾਰੂ ਕਹਿੰਦੇ ਨੇ ਰੇਤ ਨੂੰ, ਰੇਤ ਪਈ ਹੋਵੇ ਉਤੋਂ ਸੂਰਗ ਦੀ ਗਰਮੀ ਪੈ ਰਹੀ ਹੈ, ਧੁੱਪ ਪੈ ਰਹੀ ਹੈ, ਤੇ ਸੂਰਗ ਦੀ ਤਪਸ਼ ਪੈਣ ਦੇ ਨਾਲ ਉਹ ਰੇਤ ਤਪ ਜਾਂਦੀ ਹੈ।
ਰੱਬ ਵੱਲ ਸ਼ੁਦਰ ਨਾ ਜਾਣਹੀ ਆਪਣੀ ਗਰਬਾਏ।
ਉਹ ਇਹ ਰੇਤ ਸਮਝੇ ਹੀ ਨਾ, ਉਹ ਰੇਤ ਇਹ ਕਹਿ ਦੇਵੇ ਕਿ ਇਹ ਤਾਂ ਮੇਰਾ ਤੇਜ ਆ, ਮੈਂ ਸੂਰਜ ਨੂੰ ਕੀ ਸਮਝਦੀ ਹਾਂ। ਹਾਲਾਂਕਿ ਉਸ ਰੇਤ ਦੇ ਵਿੱਚ ਜਿਹੜੀ ਤਪਸ਼ ਹੈ ਉਹ ਸੂਰਜ ਕਰਕੇ ਹੈ, ਪਰ ਰੇਤ ਹੰਕਾਰ ਕਰ ਲਵੇ ਕਿ ਇਹ ਤਪਸ਼ ਮੇਰੀ ਹੈ, ਇਹ ਗਰਮੀ ਮੇਰੀ ਹੈ, ਸੂਰਜ ਕੀ ਹੁੰਦਾ। ਕਹਿੰਦੇ ਬਾਬਾ ਜੀ ਉਹ ਗੱਲ ਤੁਹਾਡੀ ਹੋ ਗਈ, ਤੁਸੀਂ ਕਲਗੀ ਧਰ ਦੀ ਜਿਹੜੀ ਰਵਾਇਤ ਉਹਨਾਂ ਦੇ ਪੰਥ ਦੀ ਸ਼ਕਤੀ ਨੂੰ ਨਹੀਂ ਸਮਝਿਆ ਔਰ ਇਹ ਸਮਝ ਲਿਆ ਮਨ ਵਿੱਚ ਕਿ ਮੇਰੀ ਕਰਾਮਾਤ ਹੈ, ਮੇਰੀ ਅਜ਼ਮਤ ਹੈ।
ਜੋ ਪਈ ਆਪ ਕਹਾਵੇ ਤੂੰ ਕੱਲ ਤਾਰੇ, ਕਹਾ ਗਈ ਅਬ ਤੋ ਕੱਲ ਸਾਰੇ।
ਬਾਬਾ ਜੀ ਤੁਸੀਂ ਆਪਣੇ ਆਪ ਨੂੰ ਕਲਾਧਾਰੀ ਕਹਾਉਂਦੇ ਹੋ, ਸ਼ਕਤੀਸ਼ਾਲੀ ਕਹਾਉਂਦੇ ਹੋ, ਇਹ ਦੱਸੋ ਵੀ ਤੁਹਾਡੀ ਜਿਹੜੀ ਕਲਾ ਹੈ ਉਹ ਹੁਣ ਕਿੱਥੇ ਚਲੀ ਗਈ।
ਤਤ ਖਾਲਸਾ ਆਪ ਲੜਾਏ, ਸਤਿਗੁਰ ਤੇ ਮੰਗ ਕੇ ਗੱਲ ਪਾਏ।
ਜਿਹੜੀਆਂ ਇਹ ਲੜਾਈਆਂ ਨੇ, ਜਿਹੜੇ ਇਹ ਜੰਗ ਹੋ ਰਹੇ ਨੇ, ਜਿਹੜੇ ਆ ਤੁਰਕਾਂ ਦੇ ਬਰ ਖਿਲਾਫ ਯੁੱਧ ਹੋ ਰਹੇ ਨੇ, ਜ਼ਾਲਮਾਂ ਦੇ ਖਿਲਾਫ ਯੁੱਧ ਹੋ ਰਹੇ ਨੇ, ਬਾਬਾ ਬੰਦਾ ਸਿੰਘ ਜੀ ਇਹ ਜਿਹੜੀਆਂ ਲੜਾਈਆਂ ਤਤ ਖਾਲਸੇ ਦੇ ਗਲ ਪਈਆਂ ਨੇ ਨਾ, ਦਰਅਸਲ ਇਹ ਲੜਾਈਆਂ ਤਤ ਖਾਲਸੇ ਨੇ ਖੁਦ ਕਲਗੀ ਧਰ ਕੋਲੋਂ ਮੰਗ ਕੇ ਲਈਆਂ ਨੇ। ਉਹਨਾਂ ਆਖਿਆ ਪਾਤਸ਼ਾਹ ਸਾਨੂੰ ਧਰਮ ਯੁੱਧ ਦਾ ਚਾਓ ਹੈ ਤੇ ਸਾਡੇ ਤੇ ਕਿਰਪਾ ਕਰੋ, ਅਸੀਂ ਧਰਮ ਯੁੱਧ ਦੇ ਜੰਗ ਦੇ ਵਿੱਚ ਲੱਗੇ ਰਹੀਏ। ਤੇ ਦਸਵੇਂ ਪਾਤਸ਼ਾਹ ਨੇ ਬਚਨ ਵੀ ਕਹੇ ਨੇ, ਖਾਲਸਾ ਸੋ ਜੋ ਕਰੈ ਨਿਤ ਜੰਗ। ਖਾਲਸਾ ਉਹ ਜਿਹੜਾ ਧਰਮ ਯੁੱਧ ਦੇ ਜੰਗ ਦੇ ਵਿੱਚ ਇਹ ਵੀ ਰਾਹ ਜਾਂਦੇ ਆ, ਕਦੇ ਕਿਹਦੇ ਨਾਲ ਲੜ ਪਏ, ਕਦੇ ਕਿਹਦੇ ਨਾਲ ਲੜ ਪਏ, ਉਹ ਜੰਗ ਦੀ ਗੱਲ ਨਹੀਂ, ਧਰਮ ਯੁੱਧ ਧਰਮ ਜੰਗ। ਕਹਿੰਦੇ ਇਹ ਜੰਗ ਸਤਿਗੁਰਾਂ ਨੇ ਸਾਡੇ ਗਲ ਚ ਪਾਇਆ ਹੋਇਆ। ਉਹਨਾਂ ਨੇ ਸਾਡੇ ਜਦੋਂ ਮਾਝੇ ਦੇ ਸਿੰਘ ਗਏ ਸੀ ਨਾ ਆਨੰਦਪੁਰ ਸਾਹਿਬ ਤੋਂ, ਮਹਾਰਾਜ ਜੀ ਕਹਿੰਦੇ ਜਿਹੜੀ ਲੜਾਈ ਤੋਂ ਡਰ ਕੇ ਚੱਲੇ ਹੋਏ, ਲੜਾਈ ਤੁਹਾਡੇ ਗਲ ਦੇ ਵਿੱਚ ਪਈ ਰਹਿਣੀ, ਖਾਸ ਕਰਕੇ ਮਾਝੇ ਦੇ ਇਲਾਕੇ ਦੇ ਵਿੱਚ, ਜ਼ਿਆਦੀਆਂ ਜੜਾ ਲੜਾਈਆਂ ਮਾਝੇ ਦੇ ਇਲਾਕੇ ਚ ਹੀ ਹੋਈਆਂ, ਤੁਸੀਂ ਇਹਨਾਂ ਤੋਂ ਬਚ ਨਹੀਂ ਸਕਣਾ, ਇਹ ਧਰਮ ਯੁੱਧ ਹੈ। ਮੈਂ ਇਹ ਫੌਜ ਹੀ ਇਹੋ ਜਿਹੀ ਤਿਆਰ ਕੀਤੀ ਹੈ ਖਾਲਸੇ ਦੀ, ਉਹ ਫੌਜ ਹੀ ਕਿਹੜੀ ਫੌਜ ਜਿਹੜੀ ਲੜਾਈ ਨਾ ਕਰੇ, ਲੜਾਈ ਨਾ ਕਰੇ ਉਹ ਫੌਜ ਥੋੜੀ ਹੈ। ਮਹਾਰਾਜ ਜੀ ਨੇ ਫੌਜ ਪੈਦਾ ਕੀਤੀ ਹੈ, ਖਾਲਸਾ ਫੌਜ ਹੈ ਨਾ, ਖਾਲਸਾ ਅਕਾਲ ਪੁਰਖ ਕੀ ਫੌਜ, ਤੇ ਫੌਜ ਦਾ ਕੰਮ ਹੁੰਦਾ ਲੜਾਈ ਕਰਨਾ, ਯੁੱਧ ਕਰਨਾ। ਕਹਿੰਦੇ ਬਾਬਾ ਜੀ ਇਹ ਲੜਾਈਆਂ, ਇਹ ਜੰਗ ਯੁੱਧ ਤਾਂ ਖਾਲਸੇ ਦੇ ਗਲ ਚ ਸਤਿਗੁਰਾਂ ਨੇ ਆਪ ਪਾਈਆਂ ਔਰ ਸਤਿਗੁਰਾਂ ਕੋਲੋਂ ਖਾਲਸੇ ਨੇ ਆਪ ਮੰਗੀਆਂ ਨੇ। ਅੱਗੇ ਜਾ ਕੇ ਵੀ ਕਥਾ ਆਉਣੀ ਹੈ, ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਇਹਨ ਸਤਿਗੁਰ ਤੇ ਮੰਗਾ। ਉਹ ਕਹਿੰਦੇ ਧਰਮ ਯੁੱਧ ਦੀ ਲੜਾਈ ਤਾਂ ਇਹਨਾਂ ਨੇ ਗੁਰੂ ਕੋਲੋਂ ਮੰਗੀ ਹੈ, ਮਹਾਰਾਜ ਧਰਮ ਯੁੱਧ ਕਰਦੇ ਰਹੀਏ।
ਲੜਨੋ ਮਰਨੋ ਹਮ ਨਾ ਸ਼ੰਕਾਏ,
ਲੜਨ ਤੋਂ ਔਰ ਮਰਨ ਤੋਂ ਅਸੀਂ ਮਨ ਦੇ ਵਿੱਚ ਸ਼ੰਕਾ ਨਹੀਂ ਰੱਖਦੇ, ਨਾ ਲੜਨ ਤੋਂ ਡਰਦੇ ਹਾਂ ਤੇ ਨਾ ਹੀ ਮਰਨ ਤੋਂ ਡਰਦੇ ਹਾਂ।
ਬਿਨ ਲੜੇ ਮਰੇ ਕਿਵੇਂ ਮਿਲਿਆ ਪਾਤਸ਼ਾਹੇ।
ਬਾਬਾ ਜੀ ਇਹ ਵੀ ਯਾਦ ਰੱਖੋ, ਲੜੇ ਬਿਨਾ ਤੇ ਮਰੇ ਬਿਨਾ ਪਾਤਸ਼ਾਹੀਆਂ ਨਹੀਂ ਮਿਲਦੀਆਂ। ਜਿਹੜੀਆਂ ਪਾਤਸ਼ਾਹੀਆਂ ਨੇ, ਰਾਜ ਹੈ, ਉਹ ਲੜਨ ਤੋਂ ਬਿਨਾ ਤੇ ਮਰਨ ਤੋਂ ਬਿਨਾਂ ਕੋਈ ਥਾਲ ਚ ਪਰੋਸ ਕੇ ਨੀ ਅੱਗੇ ਰੱਖ ਦਿੰਦਾ ਵੀ ਆਹ ਲੋ ਰਾਜ। ਰਾਜ ਤਾਂ ਖੋ ਕੇ ਮਿਲਦਾ ਹੈ, ਰਾਜ ਖੋ ਕੇ ਲੈਣਾ ਪੈਂਦਾ ਹੈ, ਉਹ ਲੜ ਕੇ ਲੈਣਾ ਪੈਂਦਾ ਹੈ, ਤੇ ਜੇ ਲੜਨਾ ਤੇ ਫਿਰ ਮਰਨਾ ਵੀ ਪੈਂਦਾ ਨਾ। ਜਿੱਥੇ ਕੱਲੀ ਲੜਾਈ ਹੁੰਦੀ ਇਹਦਾ ਮਤਲਬ ਇਹ ਤੇ ਨੀ ਦੁਸ਼ਮਣ ਹੀ ਮਰਦੇ ਨੇ, ਆਪ ਵੀ ਤਾਂ ਮਰਨਾ ਪੈਂਦਾ ਨਾ। ਇਸ ਕਰਕੇ ਲੜਨ ਤੋਂ ਮਰਨ ਤੋਂ ਬਿਨਾਂ ਪਾਤਸ਼ਾਹੀਆਂ ਨੀ ਮਿਲਦੀਆਂ।
ਜਾਨ ਬਾਜੀ ਖੇਡ ਖਾਲਸੇ ਖੰਡਾ,
ਜਾਨ ਦੀ ਬਾਜੀ ਦੇ ਉੱਤੇ ਖਾਲਸਾ ਖੇਡ ਖੇਡਦਾ। ਜਦੋਂ ਜੰਗ ਲੜਦਾ ਖਾਲਸਾ ਉਦੋਂ ਇਹ ਨਹੀਂ ਵੇਖਦਾ ਕਿ ਮੈਂ ਆਪਣੀ ਜਾਨ ਬਚਾ ਕੇ ਮੁੜ ਜਾਵਾਂ, ਬੱਚੇ ਪਾਲਣੇ ਨੇ, ਪਰਿਵਾਰ ਪਾਲਣਾ, ਜੇ ਮੈਂ ਮਰ ਗਿਆ ਪਿੱਛੇ ਕੀ ਹੋਵੇਗਾ। ਕਹਿੰਦੇ ਜਦੋਂ ਲੜਦਾ ਉਦੋਂ ਬਸ ਇਹੀ ਸੋਚਦਾ ਕਿ ਜੰਗ ਦੇ ਮੈਦਾਨ ਵਿੱਚ ਲੜਦਾ ਲੜਦਾ ਮਰ ਭਵੇਂ ਜਾਵਾਂ, ਪਰ ਇਸ ਰਣ ਦੇ ਮੈਦਾਨ ਦੇ ਵਿੱਚ ਵੈਰੀ ਦੇ ਕੋਲੋਂ ਪਿੱਠ ਨਹੀਂ ਵਿਖਾਉਣੀ।
ਮਰੇ ਗਲੇ ਪਾਤਸ਼ਾਹੀ ਨਾ ਛੋਡੇ।
ਕਹਿੰਦੇ ਭਾਵੇਂ ਜੰਗ ਦੇ ਮੈਦਾਨ ਚ ਜਾਨ ਦੀ ਬਾਜੀ ਤੇ ਖੇਡਣਾ ਪੈ ਜੇ ਖਾਲਸੇ ਨੂੰ, ਪਰ ਖਾਲਸੇ ਨੇ ਪਾਤਸ਼ਾਹੀ ਦਾ ਦਾਅਵਾ ਨਹੀਂ ਛੱਡਣਾ। ਜਿਹੜੀ ਪਾਤਸ਼ਾਹੀ ਹੈ ਉਹ ਖਾਲਸੇ ਨੇ ਪ੍ਰਾਪਤ ਕਰਨੀ ਹੈ। ਖਾਲਸੇ ਨੂੰ ਪਾਤਸ਼ਾਹੀ ਦੀ ਪ੍ਰਾਪਤੀ ਹੋਣੀ ਹੈ, ਰਾਜ ਦੀ ਪ੍ਰਾਪਤੀ ਹੋਣੀ ਹੈ। ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ, ਕਹਿੰਦਾ ਇਸ ਭਾਰਤ ਖੰਡ ਦੀ ਭੂਮੀ ਤੇ ਇਲਾਵਾ ਵਿਸ਼ਵ ਭਰ ਦੇ ਵਿੱਚ ਜਦੋਂ ਤੱਕ ਇੱਕ ਵੀ ਸਿੱਖ ਜਿਉਂਦਾ ਬਾਕੀ ਹੈ, ਇੱਕ ਵੀ ਸਿੱਖ ਜੇ ਜਿਉਂਦਾ ਬਾਕੀ ਰਹਿ ਜਾਵੇ, ਉਦੋਂ ਵੀ ਇਹਨਾਂ ਦਾ ਇਹ ਸੰਕਲਪ ਜਿਉਂਦਾ ਰਹੇਗਾ ਕਿ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਈ। ਇਸ ਸੰਕਲਪ ਨੂੰ ਕੋਈ ਮਿਟਾ ਨਹੀਂ ਸਕਦਾ। ਇੱਕ ਸਿੱਖ ਵੀ ਜਿਉਂਦਾ ਰਹਿ ਜੇ ਆਖੀਰ ਨੂੰ, ਉਦੋਂ ਵੀ ਇਹ ਸੰਕਲਪ ਰਹੇਗਾ ਕਿ ਖਾਲਸਾ ਰਾਜ ਕਰੇਗਾ। ਇਹ ਸੰਕਲਪ ਖਾਲਸੇ ਦਾ ਖਤਮ ਨਹੀਂ ਹੋ ਸਕਦਾ। ਤੋ ਇਸ ਕਰਕੇ ਬਾਬਾ ਜੀ ਨੂੰ ਕਹਿ ਰਹੇ ਨੇ ਸਿੰਘ ਕਿ ਤੁਸੀਂ ਕਹਿੰਦੇ ਹੋ ਪਾਤਸ਼ਾਹੀ ਦਾ ਦਾਅਵਾ ਛੱਡ ਦਿਓ। ਕਹਿੰਦੇ ਅਸੀਂ ਪਾਤਸ਼ਾਹੀ ਦਾ ਦਾਅਵਾ ਕਿਉਂ ਛੱਡੀਏ? ਕਿਉਂਕਿ ਪਾਤਸ਼ਾਹੀ ਦਾ ਦਾਅਵਾ ਕਰਨ ਵਾਸਤੇ ਚਾਹੇ ਸਾਨੂੰ ਮਰਨਾ ਪਵੇ ਗਲਣਾ ਪਵੇ, ਅਸੀਂ ਪਾਤਸ਼ਾਹੀ ਦਾ ਦਾਅਵਾ ਨਹੀਂ ਛੱਡਣਾ।
ਹਮ ਤੁਮ ਬਾਤ ਬਣੇ ਅਬ ਕੈਸੇ, ਤੂੰ ਚੈ ਲਾਹੌਰ ਤਖਤੇ ਬੈਸੇ।
ਅਸੀਂ ਤੇ ਤੁਸੀਂ ਇਹ ਗੱਲ ਤੁਹਾਡੀ ਹੁਣ ਬਣਦੀ ਨਹੀਂ, ਕਿਉਂਕਿ ਲਾਹੌਰ ਤੇ ਜਾ ਕੇ ਤੁਸੀਂ ਆਪ ਤਖਤ ਤੇ ਬੈਠਣਾ ਚਾਹੁੰਦੇ ਸੀ। ਹਾਲਾਂਕਿ ਚਾਹੀਦਾ ਇਹ ਸੀ ਕਿ ਸਾਰਾ ਪੰਥ ਇਕੱਠਾ ਹੋ ਕੇ ਲਾਹੌਰ ਤੇ ਹਮਲਾ ਕਰਦਾ, ਲਾਹੌਰ ਤੇ ਜਿੱਤ ਪ੍ਰਾਪਤ ਕਰਕੇ ਪੰਥ ਫੈਸਲਾ ਕਰਦਾ ਕਿ ਲਾਹੌਰ ਦੇ ਤਖਤ ਤੇ ਕਿਹਨੂੰ ਬਿਠਾਉਣਾ। ਤੁਸੀਂ ਪਹਿਲਾਂ ਹੀ ਫੈਸਲਾ ਕਰ ਲਿਆ ਵੀ ਲਾਹੌਰ ਦੇ ਤਖਤ ਤੇ ਮੈਂ ਬੈਠਾਂਗਾ, ਇੱਥੋਂ ਤਾਂ ਫਿਰ ਵਿਚਾਰ ਨਹੀਂ ਨਾ ਰਲੀ। ਜਿਵੇਂ ਪਹਿਲਾਂ ਸਰਹੰਦ ਦੇ ਉੱਤੇ ਫਤਿਹ ਪ੍ਰਾਪਤ ਕੀਤੀ ਤੇ ਉੱਥੇ ਪੰਥ ਨੇ ਫੈਸਲਾ ਕੀਤਾ ਕਿ ਇੱਥੋਂ ਦਾ ਗਵਰਨਰ ਭਾਈ ਬਾਜ ਸਿੰਘ ਨੂੰ ਥਾਪਿਆ ਜਾਏ, ਸਮਾਣੇ ਤੇ ਫਤਿਹ ਪ੍ਰਾਪਤ ਕੀਤੀ, ਉੱਥੇ ਪੰਥ ਨੇ ਇਹ ਫੈਸਲਾ ਕੀਤਾ ਕਿ ਇੱਥੋਂ ਦੀ ਜਿਹੜੀ ਜਥੇਦਾਰੀ ਹੈ ਉਹ ਭਾਈ ਦਿਆਲ ਸਿੰਘ ਨੂੰ ਦਿੱਤੀ ਜਾਵੇ। ਸੋ ਇਸ ਕਰਕੇ ਤੁਸੀਂ ਇਹ ਪਹਿਲਾਂ ਹੀ ਕਹਿ ਦਿੱਤਾ ਵੀ ਮੈਂ ਤਖ਼ਤ ਤੇ ਬੈਠਣਾ। ਇਸ ਕਰਕੇ ਬਾਬਾ ਜੀ ਆਪਣੀ ਇਹ ਵਿਚਾਰ ਮਿਲਦੀ ਨਹੀਂ। ਪੰਥ ਸਾਰਾ ਫੈਸਲਾ ਕਰਦਾ, ਕਿਉਂਕਿ ਇੱਕ ਬੰਦਾ ਕੋਈ ਪੰਥ ਦਾ ਫੈਸਲਾ ਨਹੀਂ ਲੈ ਸਕਦਾ, ਸਮੁੱਚਾ ਪੰਥ ਜਿਹੜਾ ਫੈਸਲਾ ਲਵੇ ਉਹ ਹਰ ਇੱਕ ਨੂੰ ਪ੍ਰਵਾਨ ਕਰਨਾ ਪੈਂਦਾ। ਇੱਕ ਬੰਦੇ ਦਾ ਫੈਸਲਾ ਸਾਰਾ ਪੰਥ ਪ੍ਰਵਾਨ ਨਹੀਂ ਕਰਦਾ। ਇਸ ਕਰਕੇ ਬਾਬਾ ਜੀ ਇੱਥੇ ਆਪਣੀ ਤੁਹਾਡੀ ਮੇਲ ਵਿਚਾਰ ਨਹੀਂ ਕਰਦੀ।
ਆਇਓ ਹੈ ਤੈ ਦਿਲ ਅੰਕਾਰ ਅਬ ਆਈ ਤੈ ਮਰਨੇ ਵਾਰ।
ਤੁਹਾਡੇ ਹਿਰਦੇ ਵਿੱਚ ਇਸ ਤਰ੍ਹਾਂ ਦੀ ਹੰਕਾਰ ਹਉਮੈ ਆ ਗਈ ਸੀ ਕਿ ਸ਼ਾਇਦ ਪੰਥ ਤੋਂ ਬਿਨਾਂ ਮੈਂ ਜੰਗ ਜਿੱਤ ਲਵਾਂਗਾ। ਇਸ ਕਰਕੇ ਇਸ ਹੰਕਾਰ ਦਾ ਤੁਹਾਨੂੰ ਹਰਜਾਨਾ ਭੁਗਤਣਾ ਪਿਆ ਹੈ।
ਦੋਹੇਰਾ ਤਬੈ ਖਾਲਸੈ ਫਿਰ ਕਹਿਓ ਰਲ ਖਾਲਸੇ ਸੌ ਕਰ ਕਾਜ।
ਫਿਰ ਖਾਲਸੇ ਨੇ ਬਾਬਾ ਜੀ ਨੂੰ ਇਹ ਨਹੀਂ ਆਖਿਆ ਵੀ ਅਸੀਂ ਤੁਹਾਡੇ ਨਾਲ ਨਹੀਂ ਮਿਲਦੇ। ਤਤ ਖਾਲਸੇ ਨੇ ਬਚਨ ਆਖਿਆ, ਬਾਬਾ ਜੀ ਅਸੀਂ ਫਿਰ ਵੀ ਤੁਹਾਡੇ ਨਾਲ ਮਿਲਣ ਨੂੰ ਤਿਆਰ ਹਾਂ, ਤੁਹਾਡੇ ਨਾਲ ਸਾਡਾ ਮਿਲਾਪ ਹੋਣ ਨੂੰ ਤਿਆਰ ਹੈ। ਰਲ ਖਾਲਸੇ ਸੋ ਕਰ ਕਾਜ, ਤੁਸੀਂ ਜਿਹੜਾ ਵੀ ਕੰਮ ਕਰਨਾ ਖਾਲਸੇ ਦੇ ਗੁਰਮਤੇ ਨਾਲ ਕਰੋ। ਸਾਰੇ ਸਿੰਘਾਂ ਦੇ ਕੱਲਾ ਫੈਸਲੇ ਤੁਸੀਂ, ਜਦੋਂ ਕੋਈ ਬੰਦਾ ਕੱਲਾ ਫੈਸਲਾ ਲੈਣ ਲੱਗ ਪੈਂਦਾ ਉਦੋਂ ਫਿਰ ਵਿਰੋਧ ਹੁੰਦਾ ਹੈ। ਉਹ ਸਾਡੇ ਸਾਹਮਣੇ ਹੈ, ਉਹ ਭਾਵੇਂ 2-4 ਸਾਲ ਪਹਿਲਾਂ ਦੀ ਗੱਲ ਹੋਵੇ ਤੇ ਭਾਵੇਂ 200-300 ਸਾਲ ਪਹਿਲਾਂ ਦੀ ਗੱਲ ਹੋਵੇ, ਜਦੋਂ 2-4 ਬੰਦੇ ਇਹ ਇਕੱਲਾ ਬੰਦਾ ਫੈਸਲਾ ਲੈਂਦਾ ਫਿਰ ਉਦੋਂ ਪੰਥ ਦੇ ਵਿੱਚ ਫੁੱਟ ਪੈ ਜਾਂਦੀ ਹੈ, ਉਦੋਂ ਧਿਰਾਂ ਬਣ ਜਾਂਦੀਆਂ ਨੇ, ਧੜੇ ਬਣ ਜਾਂਦੇ ਨੇ, ਸੁਭਾਵਿਕ ਹੈ। ਇਸ ਕਰਕੇ ਬਾਬਾ ਜੀ ਆਪਾਂ ਜਿੰਨੇ ਵੀ ਕੰਮ ਕਰਨੇ ਨੇ ਖਾਲਸੇ ਨਾਲ ਰਲ ਕੇ ਕਰੀਏ।
ਹਮ ਤੁਮ ਕੋ ਪਰਬਤ ਦਿਓ ਹੋਏ ਖਾਲਸਿਓ ਕਰ ਹੁਆ ਰਾਜ।
ਜੇ ਤੁਹਾਡੇ ਮਨ ਵਿੱਚ ਰਾਜ ਕਰਨ ਦੀ ਇੱਛਾ ਹੈ, ਇਹ ਵੀ ਕਹਿ ਦਿੱਤਾ ਤਤ ਖਾਲਸੇ ਦੇ ਸਿੰਘਾਂ ਨੇ ਕਿ ਬਾਬਾ ਜੀ ਜੇ ਤੁਹਾਡੇ ਇਹਦੇ ਵਿੱਚ ਰਾਜ ਕਰਨ ਦੀ ਇੱਛਾ ਹੈ ਤੇ ਜਿੰਨਾ ਪਹਾੜਾਂ ਦਾ ਇਲਾਕਾ ਹੈ, ਤੁਹਾਨੂੰ ਪਹਾੜ ਪਸੰਦ ਵੀ ਨੇ, ਤੁਸੀਂ ਉਹ ਸਾਰਾ ਪਹਾੜਾਂ ਦਾ ਇਲਾਕਾ ਸਾਂਭ ਲਵੋ, ਉੱਥੇ ਤੁਸੀਂ ਆਪਣਾ ਰਾਜ ਕਰੋ।
ਸਿੰਘ ਕੈ ਬਣ ਖਾਲਸੋ ਸੋ ਕਰ ਵੈਸਨੋ ਪੰਥ ਚਲਵਾਏ।
ਸਿੰਘ ਕਹਿੰਦੇ ਪਰ ਤੁਹਾਨੂੰ ਖਾਲਸੇ ਦੀ ਮਰਿਆਦਾ ਜਿਹੜੀ ਹੈ ਉਹ ਵੀ ਅਖਤਿਆਰ ਕਰਨੀ ਪਵੇਗੀ। ਇਹ ਨਹੀਂ ਕਿ ਤੁਸੀਂ ਮਰਿਆਦਾ ਆਪਣੀ ਚਲਾਓ, ਜਿਹੜੀ ਮਰਿਆਦਾ ਖਾਲਸੇ ਦੀ ਕਲਗੀਧਰ ਨੇ ਚਲਾਈ ਹੈ ਉਹ ਮਰਿਆਦਾ ਤੁਹਾਨੂੰ ਧਾਰਨ ਕਰਨੀ ਪਵੇਗੀ। ਇੱਥੇ ਆ ਕੇ ਫਿਰ ਬਾਬਾ ਜੀ ਦੀ ਤਕਰਾਰਬਾਜ਼ੀ ਹੋ ਗਈ, ਜਿਹੜੇ ਨਾਲ ਦੇ ਕੁਝ ਸਾਥੀ ਸਨ ਬਾਬਾ ਬੰਦਾ ਸਿੰਘ ਜੀ ਦੇ ਨਾਲ, ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਇਹ ਮਰਿਆਦਾ ਨਹੀਂ ਛੱਡਣੀ ਸੂਆ ਪਹਿਨਣ ਦੀ ਜਾਂ ਹੋਰ ਵੈਸ਼ਨਵ ਮਤ ਰੱਖਣ ਦੀ, ਇਹ ਮਰਿਆਦਾ ਅਸੀਂ ਨਹੀਂ ਛੱਡਣੀ।
ਯੋ ਬੰਦੇ ਕੀ ਉਹ ਸਿੰਘਨ ਕੀ ਬਣੇ ਸੁਮੀ ਜੈ ਨਾਏ।
ਇਸ ਗੱਲ ਕਰਕੇ ਬਾਬਾ ਬੰਦਾ ਸਿੰਘ ਜੀ ਦੀ ਔਰ ਸਿੰਘਾਂ ਦੀ ਇੱਕ ਸੁਰਤਾ ਨਹੀਂ ਹੋਈ, ਯਾਨੀ ਕਿ ਦੋਹਾਂ ਦੀ ਸਾਂਝ ਨਹੀਂ ਪੈ ਸਕੀ। ਇਹਨਾਂ ਗੱਲਾਂ ਕਰਕੇ ਫਿਰ ਵਖਰੇਵਾਂ ਪੈ ਗਿਆ।
ਜੋ ਪਈ ਕਿਲੇ ਮਦ ਤੂੰ ਹਮੈਂ ਅਰਾਮੈ ਸ਼ੀਰਨ ਕੇ ਤੂੰ ਪਿੰਜਰੇ ਪਾਵੈ।
ਕੁਝ ਗੱਲਾਂ ਐਸੀਆਂ ਵੀ ਹੋ ਗਈਆਂ ਸਨ ਜਦੋਂ ਕਿਸੇ ਦੇ ਹਿਰਦੇ ਚ ਗੁੱਸਾ ਆਇਆ ਹੋਵੇ, ਗੁੱਸੇ ਵਿਚ ਜਦੋਂ ਬੋਲ ਦਿੰਦਾ ਫਿਰ ਉਹ ਸੋਚ ਕੇ ਨਹੀਂ ਬੋਲਦਾ ਮੈਂ ਕੀ ਬੋਲ ਰਿਹਾ। ਉਹ ਬੋਲ ਵੀ ਕੁਝ ਬੋਲੇ ਹੋਏ ਸਨ। ਇਸ ਕਰਕੇ ਕਹਿੰਦੇ ਜੀ ਤੁਸੀਂ ਕਿਲੇ ਦੇ ਵਿਚ ਸਿੰਘਾਂ ਨੂੰ ਇਕੱਠੇ ਕਰਕੇ ਸਾਰਿਆਂ ਨੂੰ ਖਤਮ ਕਰਨ ਦਾ ਸੋਚ ਰੱਖੀ ਸੀ।
ਸ਼ੇਰਨ ਕੇਰ ਤੂੰ ਪਿੰਜਰੇ ਪਾਵੈ।
ਸ਼ੇਰਾਂ ਨੂੰ ਘੇਰ ਕੇ ਭਲਾ ਕਿਵੇਂ ਪਿੰਜਰੇ ਚ ਪਾਇਆ ਜਾ ਸਕਦਾ।
ਹਮ ਤੇ ਚਹੈ ਬੱਕਰਨ ਬੈਰ ਲਿਆ।
ਇਸ ਪ੍ਰਕਾਰ ਦੀਆਂ ਗੱਲਾਂ ਕਰਕੇ ਕਿ ਵੈਰ ਲੈਣਾ ਚਾਹੁੰਦੇ ਹੋ।
ਹਮੈ ਚਹੈ ਚੰਡੀ ਭੇਟ ਕੀਆ।
ਚੰਡੀ ਦੀ ਭੇਟ ਕਰਨਾ ਚਾਹੁੰਦੇ ਹੋ ਸਿੰਘਾਂ ਨੂੰ, ਇਹ ਗੱਲ ਸਹੀ ਨਹੀਂ ਹੈ।
ਹੇਰਾ ਬੰਦੇ ਚੜ ਕੇ ਤਬ ਗਏ ਗੁਰਦਾਸਪੁਰੇ ਘੇਰਾਓ।
ਬਾਬਾ ਬੰਦਾ ਸਿੰਘ ਜੀ ਬਹਾਦਰ ਜਦੋਂ ਸਿੰਘਾਂ ਦੇ ਨਾਲ ਕੋਈ ਗੁਰਮਤਾ ਪੂਰਨ ਤੌਰ ਤੇ ਸਾਂਝਾ ਨਾ ਹੋ ਸਕਿਆ, ਤੋ ਬਾਬਾ ਜੀ ਇੱਥੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵਾਪਸ ਗੁਰਦਾਸਪੁਰ ਦੇ ਇਲਾਕੇ ਦੇ ਵਿਚ ਚਲੇ ਗਏ।
ਅੰਮ੍ਰਿਤਸਰ ਖਾਲਸੋ ਬਯੋ ਸਤਿਗੁਰ ਓਟ ਤਕਾਏ।
ਇੱਧਰ ਖਾਲਸਾ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜੇ ਤਤ ਖਾਲਸੇ ਦੇ ਬਹੁਤ ਸਿੰਘ, ਬਾਬਾ ਬੰਦਾ ਸਿੰਘ ਜੀ ਦੇ ਨਾਲ ਵੀ ਬਹੁਤ ਸਿੰਘ ਨੇ, ਪਰ ਕੁਝ ਸਿੰਘ ਜਿਹੜੇ ਵੱਖਰੇ ਹੋ ਗਏ ਨੇ ਉਹ ਇੱਥੇ ਵੀ ਬੈਠੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ। ਇਨ੍ਹਾਂ ਸਿੰਘਾਂ ਨੂੰ ਕੇਵਲ ਇਕ ਅਕਾਲ ਪੁਰਖ ਦਾ ਆਸਰਾ, ਇਕ ਨਿਰੰਕਾਰ ਦਾ ਆਸਰਾ ਹੈ।
ਜਬ ਸਭ ਗੱਲ ਤਿੰਨ ਥੀ ਸੋਨੀ ਫਰਕ ਸੀ ਔਰ ਪਾਤਸ਼ਾਹ।
ਹੁਣ ਇਕ ਇਕ ਮਿੰਟ ਦੀ ਰਿਪੋਰਟ ਸੀ ਆਈ ਡੀ ਫਰਕਸ਼ੀਅਰ ਕੋਲ ਵੀ ਪਹੁੰਚਦੀ ਸੀ ਵੀ ਕੀ ਹੋ ਰਿਹਾ ਸਿੰਘਾਂ ਦੇ ਵਿਚ। ਇਹ ਗੱਲ ਹਿੰਦੁਸਤਾਨ ਦੇ ਬਾਦਸ਼ਾਹ ਫਰਕਸ਼ੀਅਰ ਕੋਲ ਪਹੁੰਚੀ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਸਿੰਘਾਂ ਦਾ ਕੁਝ ਆਪਸੀ ਮਤ ਭੇਦ ਹੋਇਆ, ਕੁਝ ਆਪਸੀ ਮਤ ਭੇਦ ਹੋਇਆ। ਹੁਣ ਸੁਭਾਵਕ ਹੈ ਕਿ ਜਿਹੜੀ ਆਪਸੀ ਮਤ ਭੇਦ ਨੂੰ ਫੁੱਟ ਵਿਚ ਤਬਦੀਲ ਕਰਨਾ ਇਹ ਸਰਕਾਰਾਂ ਦਾ ਕੰਮ ਹੁੰਦਾ। ਜਦੋਂ ਫੁੱਟ ਪਈ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਫੁੱਟ ਨੇ ਰਾਜ ਖਤਮ ਕੀਤਾ ਨਾ, ਆਪਣੇ ਹੀ ਸਨ ਪਹਾੜਾ ਸਿੰਘ ਵਰਗੇ, ਗੁਲਾਬ ਸਿੰਘ ਵਰਗੇ, ਧਿਆਨ ਸਿੰਘ ਵਰਗੇ ਡੋਗਰੇ ਜਿਨ੍ਹਾਂ ਨੇ ਫੁੱਟ ਕਰਕੇ ਅੰਗਰੇਜ਼ਾਂ ਨੇ ਫਾਇਦਾ ਲਿਆ ਔਰ ਪੰਜਾਬ ਚੋਂ ਰਾਜ ਖਾਲਸੇ ਦਾ ਖਤਮ ਕੀਤਾ। ਸੋ ਫੁੱਟ ਤੋਂ ਇਨ੍ਹਾਂ ਨੇ ਵੇਖਿਆ, ਫਰਕਸ਼ੀਅਰ ਦੇ ਕੋਲੇ ਗੱਲ ਪਹੁੰਚੀ ਕਿ ਇਨ੍ਹਾਂ ਦਾ ਆਪਸੀ ਮਤ ਭੇਦ ਹੋਇਆ ਹੈ।
ਲਾਹੌਰ ਬਚਾਈ ਫੁੱਟ ਸਿੰਘ ਬੰਦਾ ਦਿਓ ਪਜਾਏ।
ਫਰਕਸ਼ੀਅਰ ਨੂੰ ਇਹ ਵੀ ਪਤਾ ਲੱਗਾ ਕਿ ਸਿੰਘਾਂ ਦੀ ਤੇ ਬੰਦਾ ਸਿੰਘ ਬਹਾਦਰ ਦੀ ਆਪਸੀ ਫੁੱਟ ਕਰਕੇ ਲਾਹੌਰ ਤੇ ਜਿੱਤ ਨਹੀਂ ਪ੍ਰਾਪਤ ਕਰ ਸਕੇ। ਜੇ ਇਕੱਠੇ ਜਾਂਦੇ ਤੇ ਲਾਹੌਰ ਫਤਿਹ ਕਰ ਲੈਣਾ ਸੀ ਇਨ੍ਹਾਂ ਨੇ, ਤੇ ਕਹਿੰਦੇ ਇਨ੍ਹਾਂ ਦੀ ਫੁੱਟ ਕਰਕੇ ਵੇਖੋ ਕਿ ਲਾਹੌਰ ਦੇ ਉੱਤੇ ਵੀ ਅਸੀਂ ਕਬਜ਼ਾ ਨਹੀਂ ਕਰ ਸਕੇ, ਲਾਹੌਰ ਦੇ ਉੱਤੇ ਕਬਜ਼ਾ ਨਹੀਂ ਕਰ ਸਕੇ।
ਜੋ ਪਈ ਯੋ ਸੁਣ ਦਿਲ ਸ਼ਾਹ ਸ਼ਾਦੀ ਆਏ।
ਸੁਣ ਕੇ ਰਾਜਨੀਤਿਕ ਲੋਕ, ਰਾਜਨੀਤੀ ਦੇ ਜਿਹੜੀਆਂ ਇਹ ਚਾਰ ਬਿਰਤੀਆਂ ਨੇ, ਸ਼ਾਮ ਦਾਮ ਦੰਡ ਭੇਦ, ਭੇਦ ਦਾ ਮਤਲਬ ਹੁੰਦਾ ਫੁੱਟ, ਜੇ ਕਿਸੇ ਨੂੰ ਖਤਮ ਕਰਨਾ ਹੋਵੇ ਫੁੱਟ ਪਾ ਕੇ ਖਤਮ ਕੀਤਾ ਜਾ ਸਕਦਾ। ਹੁਣ ਇਹ ਖੁਸ਼ ਹੋ ਗਿਆ ਵੀ ਇਹਨਾਂ ਵਿੱਚੋਂ ਸਾਨੂੰ ਫੁੱਟ ਦਾ ਕਾਰਨ ਲੱਭ ਗਿਆ, ਫੁੱਟ ਦਾ ਕਾਰਨ ਲੱਭ ਗਿਆ, ਫੁੱਟ ਦਾ ਕਾਰਨ ਮਿਲ ਗਿਆ ਵੀ ਇਹਨਾਂ ਦੀ ਆਪਸੀ ਫੁੱਟ ਪਾ ਦਈਏ ਤਾਂ ਜੋ ਇਹਨਾਂ ਨੂੰ ਖਤਮ ਕੀਤਾ ਜਾ ਸਕੇ।
ਬੰਦੇ ਖੋਫ ਤੋਂ ਗਏ ਪਰਾਏ।
ਹੁਣ ਇਹਦੇ ਮਨ ਚੋਂ ਬਾਬਾ ਬੰਦਾ ਸਿੰਘ ਜੀ ਦਾ ਜਿਹੜਾ ਪਹਿਲਾ ਡਰ ਸੀ, ਜਦ ਇਹਨੂੰ ਪਤਾ ਲੱਗਾ ਵੀ ਇਹਨਾਂ ਚ ਫੁੱਟ ਪੈ ਗਈ ਹੈ, ਕਹਿੰਦਾ ਹੁਣ ਤਾਂ ਕੰਮ ਸੌਖਾ ਹੋ ਗਿਆ। ਏਕਤਾ ਹੋਵੇ, ਇਹ ਸਾਡਾ ਇਤਿਹਾਸ ਸਾਨੂੰ, ਕਿਉਂਕਿ ਇਤਿਹਾਸ ਹੀ ਸਾਨੂੰ ਸਿੱਖਿਆ ਦਿੰਦਾ ਨਾ, ਇਤਿਹਾਸ ਨੇ ਸਾਨੂੰ ਸਿਖਾਇਆ ਵੀ ਜਦੋਂ ਪੰਥ ਇਕੱਠਾ ਸੀ ਏਕਤਾ ਰਹੀ, ਨਾ ਨਾਦਰ ਖਤਮ ਕਰ ਸਕਿਆ ਨਾ ਅਬਦਾਲੀ ਖਤਮ ਕਰ ਸਕਿਆ, ਪਰ ਜਦੋਂ ਏਕਤਾ ਵਿਚ ਕਿਤੇ ਜਾ ਕੇ ਮਾੜੀ ਮੋਟੀ ਫੁੱਟ ਪੈਂਦੀ ਨਜ਼ਰ ਆਈ ਉਥੇ ਨੁਕਸਾਨ ਵੀ ਹੋਇਆ ਪੰਥ ਦਾ। ਜਿਵੇਂ ਇੱਥੇ ਹੁਣ ਬਾਬਾ ਬੰਦਾ ਸਿੰਘ ਜੀ ਸਮੇਂ ਨੁਕਸਾਨ ਹੋ ਰਿਹਾ, ਇਹ ਪੰਥ ਦਾ ਨੁਕਸਾਨ ਹੋਣਾ, ਫੁੱਟ ਦਾ ਫਾਇਦਾ ਲੈ ਰਹੇ ਨੇ ਫਰਕਸ਼ੀਅਰ ਬਾਦਸ਼ਾਹ ਵਰਗੇ। ਇਹ ਸਾਨੂੰ ਉਦਾਹਰਣ ਹੈ ਉਸ ਪੁਰਾਤਨ ਇਤਿਹਾਸ ਦੀ ਕਿ ਭਾਈ ਜੇ ਤੁਸੀਂ ਸਰਕਾਰਾਂ ਤਾਂ ਅੱਗੇ ਚਾਹੁੰਦੀਆਂ ਨੇ ਕਿ ਇਹਨਾਂ ਚ ਫੁੱਟ ਪਈ ਰਹੇ ਆਪਸ ਵਿਚ ਲੜਦੇ ਰਹਿਣ, ਨਿੱਕੀ ਨਿੱਕੀ ਗੱਲ ਦੇ ਉੱਤੇ ਮੁੱਦਾ ਬਣਾ ਦਿੰਦੇ ਨੇ, ਇੱਕ ਕਹਿੰਦਾ ਇਹ ਗੱਲ ਸਹੀ ਹੈ, ਦੂਜਾ ਕਹਿੰਦਾ ਇਹ ਸਹੀ ਹੈ, ਉੱਥੇ ਹੀ ਮਤਭੇਦ ਪੈਦਾ ਹੋ ਜਾਂਦੇ ਨੇ, ਦੋ ਧੜੇ, ਤਿੰਨ ਧੜੇ, ਚਾਰ ਧੜੇ, ਇੱਦਾਂ ਸਾਨੂੰ ਵੰਡਿਆ ਜਾ ਰਿਹਾ। ਅੱਜ ਦਾ ਜਿਹੜਾ ਮੈਂ ਵਰਤਮਾਨ ਦੇ ਅਜੋਕੇ ਸਮੇਂ ਦੀ ਗੱਲ ਕਰ ਰਿਹਾ, ਇਹਦੇ ਵਿਚ ਵੀ ਸਾਡੇ ਚ ਵੰਡੀ ਪਾ ਦਿੱਤੀ ਗਈ ਹੈ। ਸਾਨੂੰ ਇੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧੀਨ ਰਹਿਣਾ ਚਾਹੀਦਾ, ਪਰ ਸਾਡੇ ਅੰਦਰ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਇਮੇਜ ਹੈ ਉਹ ਵੀ ਨੀਵੀਂ ਵਿਖਾਉਣ ਵਾਸਤੇ ਯਤਨ ਕੀਤੇ ਜਾ ਰਹੇ ਨੇ। ਸਾਡੇ ਹੀ ਕੁਝ ਬੰਦੇ ਉਹ ਜਾਣ ਬੁੱਝ ਕੇ ਐਸਾ ਕਰ ਰਹੇ ਨੇ ਕਿ ਇੱਕ ਜਗ੍ਹਾ ਤੇ ਇੱਕ ਨਿਸ਼ਾਨ ਥੱਲੇ ਇਕੱਠੇ ਨਾ ਹੋ ਸਕਣ। ਪਰ ਖਾਲਸੇ ਦਾ ਇਤਿਹਾਸ ਰਿਹਾ, ਪੰਥ ਦਾ ਇਤਿਹਾਸ ਰਿਹਾ ਕਿ ਜੇ ਵਿੱਚੋਂ ਕਿਸੇ ਕੁਝ ਕੁ ਲੋਕਾਂ ਨੇ ਗਦਾਰੀ ਵੀ ਕੀਤੀ ਨਾ, ਪਰ ਖਾਲਸੇ ਨੇ ਜਦੋਂ ਭਾੜਾ ਸਿੰਘ ਵਰਗਿਆਂ ਨੇ ਗਦਾਰੀ ਕੀਤੀ, ਜਾ ਕੇ ਕਹਿ ਦਿੱਤਾ ਕਿ ਸਿੰਘਾਂ ਦੇ ਕੋਲ ਜਿਹੜੀਆਂ ਪੇਟੀਆਂ ਆਈਆਂ ਨੇ ਬਰੂਦ ਦੀਆਂ ਨੇ, ਸਰੋਂ ਦੀਆਂ ਭਰੀਆਂ ਆ ਰਹੀਆਂ ਨੇ, ਉਸ ਵੇਲੇ ਖਾਲਸੇ ਨੇ ਕੋਈ ਘੱਟ ਜ਼ੋਰ ਨਹੀਂ ਵਿਖਾਏ ਜੰਗ ਦੇ ਮੈਦਾਨ ਵਿਚ। ਸ਼ਾਹ ਮੁਹੰਮਦ ਵਾਂਗ ਨਿੰਬੂਆਂ ਦੇ ਸਿੰਘਾਂ ਗੋਰਿਆਂ ਲਹੂ ਨਿਚੋੜ ਸੁੱਟੇ, ਜਿਵੇਂ ਨਿੰਬੂ ਦਾ ਰਸ ਨਿਚੋੜੀ ਦਾ ਨਾ, ਏਦਾਂ ਇੱਕ ਵਾਰੀ ਸਿੰਘਾਂ ਨੇ ਗੋਰਿਆਂ ਦੇ ਲਹੂ ਨਿਚੋੜ ਸੁੱਟੇ ਸਨ। ਪਰ ਉਦੋਂ ਕੁਝ ਬੰਦਿਆਂ ਨੇ ਗਦਾਰੀ ਕੀਤੀ ਜਿਸ ਕਰਕੇ ਹਾਰ ਹੋਈ। ਪਰ ਇਹ ਇਤਿਹਾਸ ਹੈ ਸਾਡਾ ਕਿ ਸਾਡੇ ਇਤਿਹਾਸ ਨੇ ਸਾਨੂੰ ਇਹ ਸਿੱਖਿਆ ਵੀ ਦੇਣੀ ਹੈ। ਇਸ ਸਿੱਖਿਆ ਤੋਂ ਸਾਨੂੰ ਸਿੱਖਿਆ ਨੂੰ ਰੱਖ ਕੇ ਆਪਣੇ ਹਿਰਦੇ ਵਿਚ ਆਪਸੀ ਜਿਹੜੇ ਸਾਡੇ ਮਤ ਭੇਦ ਨੇ ਉਹਨਾਂ ਨੂੰ ਇੱਕ ਪਾਸੇ ਰੱਖ ਕੇ, ਨਿੱਜੀ ਰੰਜਿਸ਼ਾਂ ਨੂੰ ਇੱਕ ਪਾਸੇ ਰੱਖ ਕੇ, ਪੰਥ ਦੀ ਚੜ੍ਹਦੀ ਕਲਾ ਵਾਸਤੇ, ਖਾਲਸੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਾਨੂੰ ਸੋਚ ਅਖਤਿਆਰ ਕਰਨੀ ਚਾਹੀਦੀ ਹੈ। ਆਪਸੀ ਜੇ ਸਾਡੇ ਅੰਦਰ ਕੋਈ ਮਤ ਭੇਦ ਨੇ, ਅਸੀਂ ਮੰਨ ਲਓ ਕਿ ਕੋਈ ਇਸ ਚੀਜ਼ ਨੂੰ ਮੰਨਦਾ ਹੈ, ਗੁਰਮਤ ਮਰਿਆਦਾ ਦੀਆਂ ਕੁਝ ਗੱਲਾਂ ਇਹਨੂੰ ਮੰਨਦਾ, ਕੋਈ ਕਹਿੰਦਾ ਮੈਂ ਨਹੀਂ ਇਸ ਗੱਲ ਨੂੰ ਮੰਨਦਾ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਮੰਨਦੇ ਹਾਂ। ਗੁਰੂ ਤਾਂ ਸਾਡੇ ਸਾਰਿਆਂ ਦੇ ਇੱਕੋ ਨੇ ਨਾ, ਇੱਕ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਲੈ ਕੇ ਜਦੋਂ ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ ਦਾ ਇਹ ਜਿਹੜਾ ਸਿਧਾਂਤ ਅਖਤਿਆਰ ਕਰ ਲਵਾਂਗੇ, ਫਿਰ ਅਸੀਂ ਸਾਰੇ ਇੱਕ ਜਗ੍ਹਾ ਤੇ ਇਕੱਠੇ ਹੋ ਸਕਦੇ ਹਾਂ। ਸੋ ਇਸ ਪ੍ਰਕਾਰ ਨਾਲ ਇਹ ਵਿਚਾਰ ਮੰਥਨ ਹੈ। ਕਹਿਣ ਲੱਗੇ ਬਫਰਕਸ਼ੀਅਰ ਦੇ ਮਨ ਦੇ ਵਿੱਚ ਹੁਣ ਬਾਬਾ ਬੰਦਾ ਸਿੰਘ ਜੀ ਦਾ ਜਿਹੜਾ ਖੌਫ ਪਹਿਲਾਂ ਸੀ ਉਹਦੇ ਅੰਦਰ, ਉਹ ਖੌਫ ਹੁਣ ਇਹਦੇ ਅੰਦਰੋਂ ਚਲਾ ਗਿਆ ਜਦੋਂ ਇਹਨੇ ਪਤਾ ਲੱਗਾ ਕਿ ਇਹਨਾਂ ਵਿੱਚ ਆਪਸੀ ਫੁੱਟ ਪੈ ਗਈ ਹੈ।
ਕਯੋ ਸ਼ਾ ਲੋਹੇ ਲੋਹੇ ਕਟਾਇਓ,
ਬਫਰਕਸ਼ੀਅਰ ਕਹਿਣ ਲੱਗਾ ਇਹ ਤਾਂ ਬੜੀ ਵਧੀਆ ਗੱਲ ਬਣ ਗਈ ਵੀ ਲੋਹੇ ਨੂੰ ਲੋਹਾ ਕੱਟਦਾ ਹੈ। ਕਹਿੰਦਾ ਹੁਣ ਯਤਨ ਕਰਦੇ ਆ ਵੀ ਇਹਨਾਂ ਕੋਲੋਂ ਹੀ ਸਿੰਘਾਂ ਨੂੰ ਸਿੰਘਾਂ ਕੋਲੋਂ ਮਰਵਾਈਏ, ਉਧਰੋਂ ਬੰਦੇ ਨੂੰ ਸਿਖਾ ਦਈਏ ਵੀ ਤੂੰ ਸਿੰਘਾਂ ਨੂੰ ਮਾਰ, ਇਧਰੋਂ ਸਿੰਘਾਂ ਨੂੰ ਸਿਖਾ ਦਈਏ ਵੀ ਤੁਸੀਂ ਬੰਦੇ ਨੂੰ ਮਾਰੋ। ਕਹਿੰਦਾ ਇਹ ਤਾਂ ਵਧੀਆ ਗੱਲ ਬਣ ਗਈ, ਹੁਣ ਲੋਹੇ ਨੂੰ ਲੋਹੇ ਨਾਲ ਕੱਟਣ ਦਾ, ਸਿੱਖ ਨੂੰ ਸਿੱਖ ਕੋਲੋਂ ਮਰਵਾਉਣ ਦਾ, ਸਿੱਖ ਨੂੰ ਬਾਹਰੋਂ ਕੋਈ ਨਹੀਂ ਮਾਰ ਸਕਦਾ, ਕਿਸੇ 'ਚ ਇੰਨੀ ਤਾਕਤ ਨਹੀਂ ਕਿ ਸਿੱਖ ਨੂੰ ਮਾਰ ਸਕੇ। ਪਰ ਕੀ ਕਰਦੇ ਨੇ, ਕੁਝ ਸਿੱਖਾਂ ਨੂੰ ਇਹੋ ਜਿਹਿਆਂ ਨੂੰ ਚੁਣ ਲੈਂਦੇ ਨੇ ਕਿ ਸਿੱਖ ਹੀ ਸਿੱਖ ਨੂੰ ਮਾਰਨਾ ਸ਼ੁਰੂ ਕਰਦੇ। ਇੱਕ ਵਿਦਵਾਨ ਦਾ ਕਥਨ ਹੈ, ਸਿੱਖ ਨੂੰ ਨਾ ਮਾਰੇ ਕੌਮ ਕਦੇ ਨਾ ਹਾਰੇ। ਪਰ ਜਦੋਂ ਸਿੱਖ ਨੂੰ ਮਾਰਨ ਲੱਗ ਪਵੇ ਫਿਰ ਔਖਾ ਹੋ ਜਾਂਦਾ ਹੈ। ਇਹ ਕਹਿਣ ਲੱਗਾ ਹੁਣ ਲੋਹੇ ਨਾਲ ਲੋਹਾ ਕਟਾਵਾਂਗੇ, ਇਹਨਾਂ ਸਿੱਖਾਂ ਕੋਲੋਂ ਸਿੱਖਾਂ ਨੂੰ ਮਰਵਾਵਾਂਗੇ।
ਉਹਨ ਰੱਖੋ ਸਿੰਘ ਕਿਮ ਅਪਨ ਬਣਾਇਓ,
ਕਹਿਣ ਲੱਗਾ ਵੀ ਕਿਸੇ ਤਰੀਕੇ ਉਹ ਜਿਹੜੇ ਸਿੰਘ ਨੇ ਜਿਹੜੇ ਇਹਦੇ ਤੋਂ ਵੱਖਰੇ ਹੋਏ ਨੇ ਅੰਮ੍ਰਿਤਸਰ ਸਾਹਿਬ ਦੇ ਵਿਚ, ਉਹਨਾਂ ਨੂੰ ਕਿਸੇ ਤਰੀਕੇ ਆਪਣੇ ਨਾਲ ਜੋੜੀਏ, ਉਹਨਾਂ ਸਿੰਘਾਂ ਨੂੰ ਕਿਸੇ ਤਰੀਕੇ ਮੈਂ ਆਪਣੇ ਚੱਕਰ ਵਿਊ ਵਿਚ ਲਵਾਂ, ਆਪਣੇ ਵਿਚ ਵਰਗੜਾ ਕੇ ਆਪਣੇ ਨਾਲ ਰਲਾਵਾਂ।
ਗਯੋ ਨਗਾਰੇ ਨਿਸ਼ਾਨ ਕਲਾਏ,
ਕੀ ਕੀਤਾ ਇਹਨੇ ਉਸ ਤਤ ਖਾਲਸੇ ਦੇ ਸਿੰਘਾਂ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ ਨਿਸ਼ਾਨ ਭੇਜੇ, ਨਗਾਰੇ ਭੇਜੇ। ਇਹ ਨਿਸ਼ਾਨ ਨਗਾਰੇ ਪਾਤਸ਼ਾਹੀ ਦਾ ਚਿੰਨ ਹੁੰਦੇ ਸਨ, ਨਿਸ਼ਾਨ ਤੇ ਨਗਾਰੇ ਰੱਖਣੇ, ਨਿਸ਼ਾਨ ਤੇ ਨਗਾਰੇ ਇਹ ਪਾਤਸ਼ਾਹੀ ਚਿੰਨ ਨੇ। ਜਿਹਦੇ ਕੋਲ ਨਿਸ਼ਾਨ ਨਗਾਰਾ ਨੇ ਉਹ ਪਾਤਸ਼ਾਹ ਕਾਹਦਾ, ਨਿਸ਼ਾਨਾ ਨਗਾਰਿਆਂ ਕਰਕੇ ਪਾਤਸ਼ਾਹ ਹੁੰਦਾ। ਉਹ ਬਾਦਸ਼ਾਹ ਨੇ ਇਹ ਗੱਲ ਮੰਨ ਕੇ ਵੀ ਤੁਹਾਡੇ ਕੋਲ ਨਿਸ਼ਾਨ ਨਗਾਰੇ ਭੇਜ ਰਿਹਾ ਸੀ, ਇਹਦਾ ਮਤਲਬ ਇਹ ਸੀ ਵੀ ਮੈਂ ਤੁਹਾਨੂੰ ਪਾਤਸ਼ਾਹ ਬਣਾ ਦਿੱਤਾ, ਤੁਸੀਂ ਪਾਤਸ਼ਾਹੀ ਦੇ ਹੱਕਦਾਰ ਹੋ। ਇਹਦੇ ਨਿਸ਼ਾਨ ਤੇ ਨਗਾਰੇ ਉਹ ਤਤ ਖਾਲਸੇ ਦੇ ਸਿੰਘਾਂ ਦੇ ਕੋਲ ਭੇਜ ਦਿੱਤੇ।
ਲਿਖਿਓ ਦਿਲਾਸੋ ਵੋ ਬਾਤ ਬਣਾਏ
ਕਈ ਤਰ੍ਹਾਂ ਦੀਆਂ ਗੱਲਾਂ ਬਣਾ ਬਣਾ ਕੇ ਸਿੰਘਾਂ ਨੂੰ ਦਿਲਾਸਾ ਦੇਣ ਵਾਸਤੇ ਜਿਹੜੀਆਂ ਰਾਜਨੀਤੀ ਦੀਆਂ ਚਿਕਨੀਆਂ ਚੋਪੜੀਆਂ ਗੱਲਾਂ ਹੁੰਦੀਆਂ ਨੇ ਉਹ ਚਿਕਨੀਆਂ ਚੋਪੜੀਆਂ ਗੱਲਾਂ ਬਣਾ ਬਣਾ ਕੇ ਸਿੰਘਾਂ ਕੋਲ ਭੇਜੀਆਂ
ਜੋ ਬੰਦਾ ਤੇ ਮੁਲਕ ਛੁਡਾਏ ਸੋ ਦਿਓ ਤੁਮੈ ਜਗੀਰਾ ਲਾਏ
ਕਹਿਣ ਲੱਗਾ ਕਿ ਜੇ ਤੁਸੀਂ ਬੰਦਾ ਸਿੰਘ ਬਹਾਦਰ ਕੋਲੋਂ ਸਾਰਾ ਮੁਲਕ ਛੁਡਾ ਲਵੋ ਤਾਂ ਮੈਂ ਤੁਹਾਨੂੰ ਜਗੀਰਾਂ ਲਾ ਦਿਆਂਗਾ ਮੈਂ ਤੁਹਾਨੂੰ ਜਗੀਰਾਂ ਦੇ ਦਿਆਂਗਾ ਪਰ ਤਤ ਖਾਲਸੇ ਦੇ ਸਿੰਘ ਸਮਝਦੇ ਸਨ ਕਿ ਫਰਕਸ਼ੀਅਰ ਸਾਡੀ ਫੁੱਟ ਦਾ ਫਾਇਦਾ ਲੈਣਾ ਚਾਹੁੰਦਾ ਜਿਵੇਂ ਇਹਨੇ ਭੇਜੀਆਂ ਨੇ ਚਿੱਠੀਆਂ ਪਰ ਅੱਗੋਂ ਸਿੰਘਾਂ ਨੇ ਕਰੜਾ ਜਵਾਬ ਦਿੱਤਾ ਕਿ ਖਾਲਸਾ ਕਿਸੇ ਦੀਆਂ ਦਿੱਤੀਆਂ ਜਗੀਰਾਂ ਭੀਖ ਵਿੱਚ ਦਿੱਤੀਆਂ ਜਗੀਰਾਂ ਨਹੀਂ ਲੈਂਦਾ ਖਾਲਸਾ ਉਹ ਹੈ ਜਿਹੜਾ ਆਪ ਆਪਣੀ ਤੇਗ ਨਾਲ ਜਗੀਰ ਲੈਣੀ ਜਾਣਦਾ ਹੈ ਅਸੀਂ ਜਗੀਰ ਲੈਣੀ ਹੈ ਬਾਦਸ਼ਾਹੀ ਲੈਣੀ ਹੈ ਤਾਂ ਆਪਣੀ ਤੇਗ ਦੇ ਜ਼ੋਰ ਨਾਲ ਲਵਾਂਗੇ ਤੇਰੀ ਦਿੱਤੀ ਜਗੀਰ ਅਸੀਂ ਕੀ ਕਰਨੀ ਜਿਵੇਂ ਤੂੰ ਹੋਰ ਪਹਾੜੀ ਰਾਜਿਆਂ ਨੂੰ ਜਗੀਰਾਂ ਦਿੱਤੀਆਂ ਉਹਨਾਂ ਨੂੰ ਕਹਿਣਾ ਮੇਰਾ ਟੈਕਸ ਭਰਿਆ ਕਰੋ ਮੇਰਾ ਮਸੂਲ ਭਰਿਆ ਕਰੋ ਤੇ ਰਾਜ ਕਰੀ ਜਾਓ ਪਰ ਖਾਲਸੇ ਨੇ ਤਾਂ ਆਪ ਬਾਦਸ਼ਾਹ ਉਹਦਾ ਟੈਕਸ ਵੀ ਉਹਨੇ ਆਪ ਲੈਣਾ ਉਹਨੇ ਮਸੂਲ ਵੀ ਆਪਣਾ ਆਪ ਲੈਣਾ ਰਾਜ ਵੀ ਉਹਨੇ ਆਪਣਾ ਆਪ ਕਰਨਾ ਕਿਸੇ ਦੀ ਰਈਅਤ ਨਹੀਂ ਬਣ ਕੇ ਰਹਿੰਦਾ ਇਸ ਕਰਕੇ ਖਾਲਸੇ ਨੇ ਜਿਵੇਂ ਜਵਾਬ ਦਿੱਤਾ ਚੜ੍ਹਦੀ ਕਲਾ ਦਾ ਜਵਾਬ ਉਹ ਵੀ ਸਾਡੇ ਵਾਸਤੇ ਪ੍ਰੇਰਣਾ ਸਰੋਤ ਹੈ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ